ਦੇ ਉੱਪਰ ਲਿਆਉਣ ਦੇ ਲਈ ਕਾਲ ਕਰੋ ਹੀਰੋ ਮੀਡੀਆ। ਬਿਜ਼ਨਸ ਬ੍ਰਾਂਡਿੰਗ ਕਰਨੀ ਹੋਵੇ ਜਾਂ ਫਿਰ ਸੋਸ਼ਲ ਮੀਡੀਆ ਪ੍ਰਮੋਸ਼ਨ, ਤੁਹਾਨੂੰ ਬਣਾਵੇ ਜ਼ੀਰੋ ਤੋਂ ਹੀਰੋ। ਵੈਬਸਾਈਟ ਤੇ ਐਪ ਵੀ ਡਿਜ਼ਾਈਨ ਕਰਦੇ ਹਨ। 905-500-1313 ਵਿਜ਼ਿਟ ਕਰੋ heromediatoronto.com। ਹੀਰੋ ਮੀਡੀਆ,
the biggest South Asian media group. Why media?
Why media?
Why media?
Why Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards, the biggest South Asian media group. Why Media?
Why Media?
Why Media?
You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit southasiandaily.com.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
ਜਿੰਨਾ ਜ਼ਿਆਦਾ ਤੁਸੀਂ ਜ਼ਿੰਦਗੀ ਦੀ ਪ੍ਰਸ਼ੰਸਾ ਕਰੋਗੇ ਜਾਂ ਇਸ ਨੂੰ ਉਹਨਾਂ ਹੀ ਜ਼ਿੰਦਗੀ ਤੁਹਾਨੂੰ ਇਸ ਵਿੱਚ ਮਾਨਣ ਯੋਗ ਦੇਵੇਗੀ। ਵਾਕਈ ਹੀ ਸਾਥੀਓ, ਜ਼ਿੰਦਗੀ ਦਾ ਜਸ਼ਨ ਮਨਾਵਾਂਗੇ ਤਾਂ ਹੀ ਜ਼ਿੰਦਾ ਦਿਲ ਕਹਾਵਾਂਗੇ। ਇਸ ਦੇ ਨਾਲ ਮੈਂ ਸੋਵਿਨਾ ਸਵਾਗਤ ਕਰਦੀ ਹਾਂ ਸਾਡਾ ਸਾਰਿਆਂ ਦਾ ਵਾਈ ਮੀਡੀਆ ਗਰੁੱਪ ਦੀ ਪੇਸ਼ਕਸ਼ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਦੇ ਵਿੱਚ। ਵਾਈ ਮੀਡੀਆ ਨੂੰ ਆਉਂਦਾ ਤੁਹਾਡਾ ਸਾਥ ਸੱਤੇ ਦਿਨ। ਟੀਵੀ ਚੈਨਲ ਚੈਨਲ ਵਾਈ ਤੁਸੀਂ ਦੇਖ ਸਕਦੇ ਹੋ, ਵਾਚ 857, ਬੈਲ 5828, ਟੈਲਸ 2418 ਤੇ। ਹਰ ਬੁੱਧਵਾਰ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਸਾਡਾ ਹਫ਼ਤਾਵਾਰੀ ਅਖ਼ਬਾਰ ਸਮਿਟ ਵੀਕ। ਤਾਜ਼ਾ ਖ਼ਬਰਾਂ ਲਈ ਤੁਸੀਂ ਅੱਜ ਵੈਨਸਡੇ ਨੂੰ ਆਪਣੀ ਕਾਪੀ ਲਿਆਉਣਾ ਨਾ ਭੁੱਲਿਓ। ਆਨਲਾਈਨ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ southasiandaily.com ਤੇ, ਰੇਡੀਓ ਸਾਊਥ ਏਸ਼ੀਅਨ ਪਲਸ ਤੇ ਤੁਹਾਡਾ ਸਾਡਾ ਸਾਥ ਬਣਿਆ ਹੋਇਆ। ਸਾਡੀਆਂ ਸਾਰੀਆਂ ਸੇਵਾਵਾਂ ਨੂੰ ਇੱਕੋ ਥਾਂ ਐਕਸੈਸ ਕਰਨ ਲਈ ਡਾਊਨਲੋਡ ਤੁਸੀਂ ਅੱਜ ਹੀ ਕਰੋ ਵਾਈ ਮੀਡੀਆ ਟੀਵੀ ਐਪ। ਆਪਣੇ ਬਿਜ਼ਨਸ ਨੂੰ, ਕਾਰੋਬਾਰ ਨੂੰ ਵਧੇਰੇ ਪ੍ਰਫੁੱਲਿਤ ਬਣਾਉਣ ਲਈ ਤੁਸੀਂ ਆਪਣੇ ਪ੍ਰੋਡਕਟਸ ਐਂਡ ਸਰਵਿਸਿਜ਼ ਨੂੰ ਐਡਵਰਟਾਈਜ਼ ਕਰਵਾਓ ਵਾਈ ਮੀਡੀਆ ਗਰੁੱਪ ਦੇ ਪਲੈਟਫਾਰਮਸ ਤੇ। TV channel, channel Y, newspapers, the midweek, radio, South Asian Pulse, advertised, Devi Jan. Call to Sikaro 416-475-5000. 416-475-5000. So, South Asian Pulse Prime Time. ਸਭ ਤੋਂ ਪਹਿਲਾਂ ਜਾਣ ਲੈਂਦੇ ਹਾਂ ਮੌਸਮ ਦਾ ਹਾਲ ਸਿਮਰਨ ਦੇ ਨਾਲ। ਸਿਮਰਨ ਜੀ, ਵੈਲਕਮ ਟੂ ਦ ਸ਼ੋ।
ਥੈਂਕ ਯੂ ਸੋ ਮਚ ਸੁਵਿਨਾ ਜੀ। ਬਿਲਕੁਲ, ਮੌਸਮ ਕੇ ਹਾਲ ਚਾਲ ਕੇ ਬਾਰੇ ਬਤਾਏਗੇ। ਵੈਲ ਇਟਸ ਜਹਾਂ ਪਰ ਮੌਸਮ ਕੀ ਬਾਤ ਹਮ ਕਰ ਰਹੇ ਹੈ, ਵੈਲ ਇਟਸ ਕਰੰਟਲੀ -7, ਫੀਲਸ ਲਾਈਕ -12, ਪਾਰਟਲੀ ਕਲਾਉਡੀ, ਔਰ ਕਹਾ ਜਾ ਰਹਾ ਹੈ ਕਿ ਅੱਜ -18 ਤੱਕ ਵੀ ਆਪ ਐਕਸਪੀਰੀਅੰਸ ਕਰ ਸਕਤੇ ਹੈਂ। ਇਟ ਵਿਲ ਫੀਲ ਲਾਈਕ -18। ਲਗਾਤਾਰ ਰਹੀ ਅਪਡੇਟ ਪਹੁੰਚਾਏਗੇ ਹਮਾਰੇ ਲਿਸਨਰਸ ਤੱਕ ਮੌਸਮ ਕੀ। ਐਂਡ ਕੱਲ ਕੀ ਬਾਤ ਕਰੇ ਤਾਂ -2 ਐਕਸਪੀਰੀਅੰਸ ਕਰੇਂਗੇ ਆਪ। And Friday plus mein temperature aap enjoy karne wale hain, Saturday again plus 1, lekin flurries aur halki si barish bhi experience karenge, wahi par Sunday again flurries and plus 2 experience karne wale hain aap. So mausam ki update jo hamare listeners tak pahuncha rahe hain, mausam ki update ke sath sath desh duniya bhar ki update pahunchane ke liye bhi taiyar rehte hain. Aur aaj Wednesday ke din aap sab jante hain midweek newspaper ko aap pure GTA mein le sakte hain, padh sakte hain for story behind the headlines. Aur aaj रियल एस्टेट की मार्केट की अपडेट लेकर पीके जी होंगे हमारे साथ, और इकोनॉमी की बात करेंगे पंकज मोंगा जी। सो वेंसडे बिल्कुल आप सबके लिए हाजिर होते हैं हमारे मेन स्पॉन्सर, और हम बात करेंगे इस सेगमेंट के मेन स्पॉन्सर के बारे में। जी हम अब घर की बात कर रहे हैं, रियल एस्टेट की बात कर रहे हैं, तो मॉर्गेज की बात भी करेंगे। और अगर मॉर्गेज से रिलेटेड आपको कोई भी परेशानी है, मॉर्गेज कराना चाहते हैं, तो हैरी तालिवाल जी पिछले 15 साल के एक्सपीरियंस से रहते हैं आपके लिए लेकर अपनी सर्विसेज हमेशा तैयार। डील करते हैं डायरेक्टली विद बैंक, स्कॉशिया बैंक के साथ काम करते हैं हैरी तालिवाल जी। फर्स्ट मॉर्गेज है या किसी भी तरह की मॉर्गेज है, रियल्टर्स भी इनके साथ काम कर सकते हैं, और आप इन्हें कॉल कर सकते हैं 6476160707 पर, 6476160707 पर। प्रीमोंट लेकर आए हैं प्रोजेक्ट मॉन्टवर्ट, न्यू मिड राइज कॉन्डोमिनियम रेजिडेंसेज अब आपके लिए ब्रैम्पटन में आने जा रहे हैं, लोकेटेड बिटवीन वर्डन पार्कलैंड एंड स्पेक्टेकुलर न्यू अर्बन पार्क, कुछ ही मिनटों की दूरी पर फ्रॉम गो स्टेशन इन चार्मिंग माउंट प्लेजेंट विलेज। इंजॉय कर सकते हैं कन्वीनियंट लाइफ स्टाइल इन अ यूनिक कम्युनिटी। 1 and 2 बेडरूम सुइट्स शुरू हो रहे हैं फ्रॉम द मिड 300। जानकारी के लिए प्रीमोंट.com पर जाना है, प्रीमोंट.com पर जाकर आप सारी जानकारी ले सकते हैं। और जानकारी आप तक पहुंचाने के लिए ये वीर जी बिल्कुल तैयार है, तो जानेंगे वीर जी के साथ। एंड आई वुड लाइक टू वेलकम द ग्रुप एडिटर वाई मीडिया युधवीर जसवाल जी। वेलकम टू द शो युधवीर जी, गुड मॉर्निंग।
सुमन जी गुड मॉर्निंग, और वाई मीडिया ग्रुप वालों सारे ही साडे लिसनर्स का बहुत बहुत असि स्वागत करते हैं। और सिमन जी आज मेरे ख्याल से इंडियन क्रिकेट फैंस काफी एक्साइटेड होंगे, और हुण भी क्यों ना, क्योंकि न्यूजीलैंड दे विच बहुत जबरदस्त जीत हासिल की है 3-on-3। सो लगातार तीसरा T20 मुकाबला आज इंडिया ने जित लिया है। सो जिथे असी सारे ही क्रिकेट प्रेमियों बहुत बहुत मुबारकबाद दें, एंड द मैच वॉज वेरी एक्साइटिंग, बहुत जबरदस्त, बहुत ही एक्साइटिंग मैच रहा है। और जे तुसी अजे ये मैच नहीं देखा तो आई थिंक यू मिस्ड थ्रिलिंग एनकाउंटर बिटवीन इंडिया एंड न्यूजीलैंड। सो इंडिया ने अज तीसरा T20 जीत के सीरीज भी जीती है, ये पहला ऐसा मौका, दिस इज द फर्स्ट टाइम। वैसे तो 3 बार ही सीरीज हुई ने T20 न्यूजीलैंड के, इंडिया वर्सिज न्यूजीलैंड। सो पहली सीरीज भी इंडिया हार गया सगा न्यूजीलैंड के, जो T20 हुई है दूसरी सीरीज भी न्यूजीलैंड के T20 सीरीज इंडिया हार गया सगा, लेकिन यह तीसरी सीरीज है। मजेदार गल यह कि पहले 3 दे 3 मैच जित ले, हालांकि इंडिया को उम्मीद थी कि 5 मैचेस की जी सीरीज आ 3-2 ਦੇ ਨਾਲ ਵੀ ਜੇ ਇੰਡੀਆ ਜਿੱਤ ਲੈਂਦਾ ਤਾਂ ਵੀ ਰਿਕਾਰਡ ਸੀਗਾ, ਬਟ ਪਹਿਲੇ 3 ਦੇ 3 ਮੈਚ ਜਿੱਤਣਾ, ਆਈ ਥਿੰਕ ਫੈਬਲਸ ਪਰਫਾਰਮੈਂਸ ਬਾਏ ਦਾ ਇੰਡੀਅਨ ਕ੍ਰਿਕਟ ਟੀਮ। ਔਰ ਅੱਜ ਖਾਸ ਜ਼ਰੂਰ ਜ਼ਿਕਰ ਕਰਨਾ ਚਾਹਾਂਗੇ ਮੁਹੰਮਦ ਸ਼ਾਮੀ ਦਾ ਔਰ ਰੋਹਿਤ ਸ਼ਰਮਾ ਦਾ। ਮੇਰੇ ਖਿਆਲ ਦੇ ਨਾਲ ਮੁਹੰਮਦ ਸ਼ਾਮੀ ਹੀ ਬਰੋਟ ਇੰਡੀਆ ਰਾਈਟ ਬੈਕ ਇਨ ਟੂ ਦ ਗੇਮ, ਜਦੋਂ ਇਸ ਤਰ੍ਹਾਂ ਲੱਗ ਰਿਹਾ ਸੀਗਾ, ਜਿਸ ਤਰ੍ਹਾਂ ਕੈਪਟਨ ਵਿਰਾਟ ਕੋਹਲੀ ਨੇ ਵੀ ਕਿਹਾ ਯੈਸ ਐਟ ਵਨ ਟਾਈਮ ਇੰਡੀਆ ਕੰਸਿਡਰਡ ਇਟਸ ਗੋਨ। ਮੈਂ ਵੀ ਸੋਚ ਰਿਹਾ ਸੀਗਾ ਕਿਉਂਕਿ 6 ਗੇਂਦਾਂ ਦੇ ਵਿੱਚ ਜਦੋਂ 10 ਰਨ ਚਾਹੀਦੇ ਸੀਗੇ ਲਾਸਟ ਓਵਰ ਸੀਗਾ, ਐਂਡ ਵੀ ਆਲ ਥੋਟ ਕਿ ਯੈਸ ਕੇਨ ਵਿਲੀਅਮਸਨ ਉੱਥੇ ਬੈਟਿੰਗ ਕਰ ਰਹੇ ਸੀਗੇ, 100 ਉਹਨਾਂ ਦਾ ਹੋ ਜਾਣਾ ਸੀਗਾ, ਔਰ ਖਾਸ ਕਰ ਜਦੋਂ ਛੱਕਾ ਲੱਗ ਗਿਆ, 6 ਛੱਕਾ ਲੱਗ ਗਿਆ, ਤਾਂ ਉਦੋਂ ਦਾ ਲੱਗ ਰਿਹਾ ਸੀਗਾ ਕਿ ਜੀ ਆਰਾਮ ਦੇ ਨਾਲ ਜਿੱਤ ਜਾਣਗੇ, 4 ਬਾਲਾਂ 'ਚ 2 ਰਨ ਚਾਹੀਦੇ ਨੇ। ਹੂ ਵੁੱਡ ਹੈਵ ਬਿਲੀਵ ਕਿ 4 ਬਾਲਾਂ ਦੇ ਵਿੱਚ T20 ਦੇ ਵਿੱਚ ਯੂ ਹੈਵ ਵਿਕਟਸ ਇਨ ਹੈਂਡ, 4 ਬਾਲਾਂ 'ਚ 2 ਰਨ ਨਹੀਂ ਬਣਨਗੇ, ਬਟ ਅਮੇਜ਼ਿੰਗ ਬੋਲਿੰਗ ਪਰਫਾਰਮੈਂਸ ਬਾਏ ਮੁਹੰਮਦ ਸ਼ਾਮੀ, ਹੀ ਬਰੋਟ ਇੰਡੀਆ ਰਾਈਟ ਬੈਕ ਇਨ ਟੂ ਦ ਗੇਮ। ਐਂਡ ਆਫ ਕੋਰਸ ਰੋਹਿਤ ਸ਼ਰਮਾ ਪਹਿਲਾਂ ਵੀ ਬੈਟਿੰਗ ਬੜੀ ਵਧੀਆ ਕੀਤੀ ਹੈ, ਬਹੁਤ ਜ਼ਬਰਦਸਤ ਹਾਫ ਸੈਂਚੁਰੀ ਸਕੋਰ ਕੀਤੀ ਹੈ ਰੋਹਿਤ ਸ਼ਰਮਾ ਨੇ, ਐਂਡ ਦੈਨ ਅਗੇਨ ਆਖਰੀ ਦੋ ਗੇਂਦਾਂ ਦੇ ਉੱਤੇ ਦੋ ਛੱਕੇ, ਟੂ ਕੰਜੈਕਟਿਵ ਸਿਕਸਿਸ, ਅਮੇਜ਼ਿੰਗ. ਸੋ ਹਿਸ ਟਵਿਨ ਸਿਕਸਿਸ ਫਾਈਨਲੀ ਸੀਲਡ ਇਟ ਫਾਰ ਇੰਡੀਆ ਐਂਡ ਸੀਲਡ ਦਾ ਸੀਰੀਜ਼ ਐਸ ਵੈਲ, ਨਾਟ ਜਸਟ ਦਾ ਮੈਚ ਬਟ ਆਈ ਥਿੰਕ ਹੀ ਸੀਲਡ ਦਾ ਸੀਰੀਜ਼ ਐਸ ਵੈਲ ਫਾਰ ਇੰਡੀਆ. ਅਮੇਜ਼ਿੰਗ ਅਮੇਜ਼ਿੰਗ ਗੇਮ ਆਫ ਕ੍ਰਿਕਟ ਦਿਸ ਮਾਰਨਿੰਗ. ਮੇਰੇ ਖਿਆਲ ਦੇ ਨਾਲ ਜਿਹੜੇ ਵੀ ਲੋਕ ਸਿਮਰਨ ਜੀ, ਵੈਸੇ ਜੇ ਮੈਚ ਸਵੇਰੇ 2 ਵਜੇ ਹੋਵੇ ਤਾਂ ਬੰਦਾ ਅਰਲੀ ਉੱਠ ਰਿਹਾ ਕਿ ਰਾਤ ਸੋਏਗਾ ਨੀ? ਸਿਮਰਨ ਜੀ ਇਹ ਦੱਸੋ ਕਿ ਜੇ ਮੈਚ ਸਵੇਰੇ 2 ਵਜੇ ਆ, ਕੀ ਕਹੋਗੇ ਜਿਹੜਾ ਬੰਦਾ ਸਵੇਰੇ 2 ਵਜੇ ਲੈ ਕੇ 6 ਵਜੇ ਤੱਕ ਕ੍ਰਿਕਟ ਮੈਚ ਦੇਖ ਰਿਹਾ? ਸੋ ਉਹ ਅਰਲੀ ਉੱਠਣਾ ਕਿਹਾ ਜਾਏਗਾ 2 ਵਜੇ ਨੂੰ ਕਿ ਰਾਤ ਨੂੰ ਸੋਏ ਨਾ, ਇਹ ਕਿਹਾ ਜਾਏਗਾ, ਕੀ ਕਹੇਗਾ, ਕੀ ਕਿਹਾ ਜਾਏਗਾ?
ਵੈਲ ਯੂ ਜੀ, ਯੂ ਨੋ ਵਾਟ ਆਈ ਸੀ ਇਟ ਇਨ, ਆਈ ਮੀਨ ਐਟ ਮਾਈ ਪਲੇਸ, ਕਿ ਰਾਤ ਕੋ ਡਿਨਰ ਕੇ ਬਾਅਦ 2 ਘੰਟੇ ਕੀ ਨੈਪ ਲੇਕਰ ਉੱਠ ਕਰ ਸਭ ਮੈਚ ਦੇਖ ਰਹੇ ਹੋਤੇ ਹੈਂ, ਆਜ ਵੀ ਐਸਾ ਹੀ ਹੁਆ ਹੈ. ਸੋ ਟਿਲ 6 ਦੇ ਵਰ ਅਪ ਐਂਡ ਦੇ ਵਰ ਵਾਚਿੰਗ ਮੈਚ. ਸੋ ਮੁਝੇ ਯੇ ਪਤਾ ਹੈ ਕਿ ਵੋ ਸਿਰਫ ਉਹ 2 ਘੰਟੇ ਕੀ ਨੈਪ ਲੇਕਰ ਬਾਕੀ ਪੂਰੀ ਰਾਤ ਉੱਠੇ ਹੋਏ ਹੋਤੇ ਹੈਂ.
ਕਿਆ ਬਾਤ ਹੈ, ਸੋ ਆਪਕੇ ਘਰ ਮੇ ਵੀ ਵਹੀ ਹਾਲ ਹੋਤਾ ਹੈ ਜੋ ਬਾਕੀ ਕਈ ਕ੍ਰਿਕਟ ਪ੍ਰੇਮੀਓਂ ਕੇ ਘਰ ਮੇ ਹੈ,
ਜੋ ਆਪਕੇ ਘਰ ਪੇ ਹੋਤਾ ਹੈ,
ਜੋ ਮੇਰੇ ਘਰ ਪੇ ਹੋਤਾ
ਹੈ ਜੀ, ਬਿਲਕੁਲ. ਐਂਡ ਆਈ ਨੋ ਕਿ ਆਪ ਸਵੇਰ 6 ਵਜੇ ਤੱਕ ਉੱਠੇ ਹੀ ਥੇ ਔਰ ਪੂਰਾ ਮੈਚ ਆਪਨੇ ਦੇਖਾ ਹੈ.
ਸਿਮਰਨ ਜੀ ਉਹਦਾ ਮਜ਼ਾ ਹੀ ਕੁਛ ਹੋਰ ਹੈ, ਕਿਉਂਕਿ ਨਾ ਜਿਹੜਾ ਤੁਸੀਂ ਲਾਈਵ ਮੈਚ ਦੇਖੋ, ਖਬਰ ਤੇ ਬਾਅਦ ਚ ਹੀ ਪੜ ਲੈਂਦੇ ਹੈਗੇ ਆ, ਲੇਕਿਨ ਜਦੋਂ ਤੁਸੀਂ ਮੈਚ ਲਾਈਵ ਦੇਖਦੇ ਹੋ, ਸਪੈਸ਼ਲੀ ਕ੍ਰਿਕਟ, ਆਬਵੀਅਸਲੀ ਐਵਰੀ ਮੈਚ ਵਾਚਿੰਗ ਲਾਈਵ ਦਾ ਆਪਣਾ ਮਜ਼ਾ ਹੈ, ਚਾਹੇ ਬਾਸਕਟਬਾਲ ਗੇਮ ਹੈ, ਸੋਕਰ ਹੈ, ਫੀਲਡ ਹਾਕੀ ਹੈ, ਆਫਕੋਰਸ ਆਈਸ ਹਾਕੀ ਵੀ ਹੈ, ਪਰ ਅਸੀਂ ਜ਼ਿਆਦਾ ਫੀਲਡ ਹਾਕੀ ਦੇਖਦੇ ਹੈਗੇ ਹਾਂ. ਸੋ ਲਾਈਵ ਮੈਚ ਦੇਖਣ ਦਾ ਮਜ਼ਾ ਹੀ ਕੁਛ ਹੋਰ ਹੈ, ਲੇਕਿਨ ਜਿਹੜਾ ਕ੍ਰਿਕਟ ਦਾ ਔਰ ਖਾਸ ਕਰ ਜਿਸ ਤਰ੍ਹਾਂ ਦਾ ਅੱਜ ਮੈਚ ਹੋਇਆ ਸਿਮਰਨ ਜੀ, ਕਮਾਲ ਦਾ ਮੈਚ ਹੋਇਆ, ਬਹੁਤ ਮਜ਼ਾ ਆਇਆ.
ਯਦੀਰ ਜੀ, ਆਈ ਹੈਵ ਅ ਕੁਐਸਚਨ ਹੇਅਰ, ਹੈ ਨਾ, ਆਈ ਹੈਵ ਅ ਕੁਐਸਚਨ, ਕਿ ਜਬ ਆਪ ਲੋਗ ਸਭ ਲਾਈਵ ਮੈਚ ਦੇਖ ਲੈਤੇ ਹੋ ਤਾਂ ਸ਼ਾਮ ਕੋ ਬੈਠ ਕੇ ਹਾਈਲਾਈਟ ਕਿਉਂ ਦੇਖਤੇ ਹੋ?
Just to entertain ourselves again, Simran ji, acha aapke question ka jawab do
ji.
Do weekend pehle aap, mujhe nahi pata tha, you were also watching Dil Dhadakne Do, I also saw Dil Dhadakne Do again. Zindagi milegi na dobara, maine bhi dekhi, mujhe pata hai aapne bhi dobara dekhi hai. So jo jehdi movie assi inne saal pehla dekh chuke hunde hai, assi dobara oh movie kyon dekhde hai? Movie ta dekh hi layi, sara story pata hai, sab kuch pata hai. Why do we watch a movie again? Ek gana jehda assi pehla sun chuke hunde hai, ek gana sun chuke hunde hai, assi ohnu dobara kyon sunde hai us gaane nu? So we enjoy it over and over again, whether it's a song, whether it's a good movie, good song, and similarly if we're watching a good match, we want to watch the heroics again. You know, ajj jis tarah di batting kiti hai oh to kamal di kiti hai Rohit Sharma ne, par jidda di bowling kiti hai, you know, 2020 usually they say ke ji 2020 it's all batsman di game hai, lekin jis tarike de naal main samajhda hai ki bowling kiti hai Mohammad Shami ne, bahut kamal di bowling kiti hai, bahut hi kamal di. ਨਾਲ ਜਤਿੰਦਰ ਸਾਹਿਬ ਲਾਈਨ ਤੋਂ ਜੁੜੇ ਨੇ, ਸ਼ਾਇਦ ਕੁਝ ਕਹਿਣਾ ਚਾਹ ਰਹੇ ਨੇ. ਜਤਿੰਦਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ.
ਹਾਂਜੀ ਜੀ, ਤੁਸੀਂ ਜਿਹੜਾ ਮੈਚ ਦੀ ਖਬਰ ਸੁਣਾ ਰਹੇ ਹੋ, ਯੋਧਵੀਰ ਜੀ, ਮੈਂ ਸਵੇਰੇ ਉੱਠ ਕੇ ਮੈਚ ਦੇਖਿਆ ਤੇ ਇੱਕ ਟਾਈਮ ਤਾਂ ਇਹੋ ਜਿਹਾ ਆ ਗਿਆ ਸੀਗਾ ਕਿ ਮੈਂ ਕਿਹਾ ਵੀ ਐਵੇਂ ਨੀਂਦ ਖਰਾਬ ਕੀਤੀ ਹੈਗੀ ਆ ਵੀ, ਪਰ ਇਹ ਆ ਕਿ ਜਦੋਂ ਤੁਸੀਂ ਦੱਸਿਆ ਹੀ ਹੈਗਾ ਕਿ ਆਪਣਾ ਸ਼ਮੀ ਦੀ ਪਹਿਲੀ ਬਾਲ ਦੇ ਉੱਤੇ ਜਦੋਂ ਛੱਕਾ ਲੱਗਿਆ ਨਾ, ਤੇ ਮੈਂ ਕਿਹਾ ਬਈ ਮਤਲਬ ਗੱਲ ਗਈ ਹੁਣ ਹੱਥੋਂ ਤੇ, ਲੇਕਿਨ ਕਮਾਲ ਕਾਤੀ ਜੀ ਮੁਹੰਮਦ ਸ਼ਮੀ ਨੇ ਮਤਲਬ ਬਹੁਤ ਹੀ ਵਧੀਆ, ਔਰ ਔਨ ਟੋਪ ਆਫ ਦੈਟ ਰੋਹਿਤ ਸ਼ਰਮਾ ਦੇ ਜਿਹੜੇ ਦੋ ਸਿਕਸਰ ਐਟ ਦਾ ਐਂਡ. ਪਰ ਮੈਂ ਯੁਧਵੀ ਜੀ ਮਤਲਬ ਇੱਕ ਚੀਜ਼ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਮੇਰੀ ਆਪਣੀ ਨੌਲੇਜ ਵਾਸਤੇ ਹੀ, ਕਿ ਜਿਹੜਾ ਇਹ ਰੂਲ ਹੈਗਾ ਆ, ਇਹ ਮੇਰੇ ਫਾਦਰ ਸਾਹਿਬ ਵੀ ਬੜੇ ਸ਼ੌਕੀਨ ਨੇ, ਉਹ ਵੀ ਮੇਰੇ ਨਾਲ ਉੱਠ ਕੇ ਦੇਖਦੇ ਸੀਗੇ, ਤੇ ਇਹ ਜਿਹੜੀ ਟੀਮ ਬੈਟਿੰਗ ਕਰਕੇ ਗਈ ਹੈਗੀ ਆ, ਜਿਹੜੀ ਸਾਡੀ ਟੀਮ ਸੀ ਫੀਲਡਿੰਗ ਕਰ ਰਹੀ ਹੈ, ਉਹ ਜਿਹੜੀ ਮੈਨੂੰ ਇਸ ਤਰ੍ਹਾਂ ਹੋਣਾ ਚਾਹੀਦਾ ਰੂਲ ਦੇ ਹਿਸਾਬ ਦੇ ਵਿੱਚ, ਕਿ ਜਿਹੜੀ ਟੀਮ ਬੈਟਿੰਗ ਕਰਕੇ ਗਈ ਆ ਉਹ ਪਹਿਲਾਂ ਬੋਲਿੰਗ ਕਰਾਵੇ, ਜਿਹੜੀ ਚੀਜ਼ ਬੋਲਿੰਗ ਕਰਕੇ ਗਈ ਉਹ ਬੈਟਿੰਗ ਕਰੇ, ਇਹ ਕੁਛ ਇਹੋ ਜਿਹਾ, ਕਿਉਂਕਿ ਦੇ ਵਾਰ ਆਲਰੇਡੀ ਇਨ ਦਾ ਫਾਰਮ, ਉਹਨਾਂ ਵਾਸਤੇ ਇੱਕ ਉਹਦੇ ਵਿੱਚ ਓਵਰ ਦੇ ਵਿੱਚ 18 ਰਨ ਮਾਰਨੇ ਈਜ਼ੀ ਸੀਗੇ, ਜਦੋਂ ਕਿ ਅਸੀਂ ਤਾਂ ਫੀਲਡਿੰਗ ਫਾਰਮ ਵਿੱਚ ਹੈਗੇ ਹਾਂ, ਸਾਨੂੰ ਮੁੜ ਕੇ ਆ ਕੇ ਸੈਟਅਪ ਹੋਣ ਨੂੰ ਟਾਈਮ ਚਾਹੀਦਾ ਹੁੰਦਾ ਹੈ. ਤੇ ਇੱਕ ਤਾਂ ਇਹਦੇ ਬਾਰੇ ਤੁਸੀਂ ਦੱਸੋ ਰੂਲ ਮਤਲਬ ਇਹ ਕੀ ਸਹੀ ਹੈਗਾ ਆ, ਤੇ ਦੂਸਰਾ ਜਦੋਂ ਰੋਹਿਤ ਸ਼ਰਮਾ ਐਂਡ ਆਪਣਾ ਆਇਆ ਹੈਗਾ ਆ ਓਪਨਰ ਜਿਹੜੇ ਆਏ ਹੈਗੇ ਆ, ਮਤਲਬ ਉਹ ਪਹਿਲੀਆਂ 3 ਬਾਲਾਂ ਤੇ 4 ਬਾਲਾਂ ਤੇ ਉਹਨਾਂ ਕੋਲ ਮਤਲਬ ਸਿੰਗਲ ਜਾਂ ਡਬਲ ਲਏ ਹੈਗੇ ਆ, ਤੇ ਉੱਥੇ ਕੀ ਉਹਨਾਂ ਨੂੰ ਪਹਿਲੀ ਬਾਲ ਤੇ ਹੀ ਦੂਜੀ ਬਾਲ ਤੇ ਮਾਰ ਨਹੀਂ ਦੇਣਾ ਚਾਹੀਦਾ ਸੀਗਾ, ਮਤਲਬ ਉਹ ਥੋੜਾ ਸੰਭਲ ਕੇ ਖੇਡ ਰਹੇ ਸੀ, ਡਰ ਰਹੇ ਸੀ ਕਿਉਂਕਿ ਵਿਕਟ ਦਾ ਵੀ ਕੋਈ ਖਤਰਾ ਹੁੰਦਾ ਕਿ ਵਿਕਟ ਨਹੀਂ ਲੂਜ਼ ਕਰਨੀ ਜਾਂ ਵਿਕਟਾਂ ਤੁਸੀਂ ਲੂਜ਼ ਕਰ ਸਕਦੇ ਐਜ਼ ਮੈਨੀ ਐਜ਼, ਤੇ ਇਹਦੇ ਬਾਰੇ ਥੋੜਾ ਜਿਹਾ ਪਲੀਜ਼ ਨੌਲੇਜ ਲਈ ਦੱਸੋ ਮੈਨੂੰ, ਤੇ ਮੈਚ ਦੀਆਂ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ ਵੈਰੀ ਮੱਚ।
ਥੈਂਕ ਯੂ ਸਰ, ਥੈਂਕ ਯੂ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਸਭ ਤੋਂ ਪਹਿਲਾਂ ਤੇ ਮੈਚ ਦੀਆਂ ਸਰ, ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਕਮਾਲ ਹੋ ਗਈ, ਕਮਾਲ ਹੋ ਗਈ ਅੱਜ ਜੋ ਮੈਚ ਹੋਇਆ। ਔਰ ਹਾਂ ਸੋਰੀ, ਗੱਲ ਅਸੀਂ ਦੱਸਣਾ ਭੁੱਲ ਗਏ ਆਪਣੇ ਲਿਸਨਰਸ ਨੂੰ ਕਿ ਅੱਜ ਦਾ ਮੈਚ ਐਕਚੁਅਲੀ ਤਾਂ ਟਾਈ ਹੋ ਗਿਆ, ਸੋ ਇਹ ਮੈਚ ਜਿਹੜਾ ਅੱਜ ਟਾਈ ਹੋ ਗਿਆ ਸੀਗਾ, ਦੋਨੋਂ ਟੀਮਾਂ ਨੇ ਬਿਲਕੁਲ ਬਰਾਬਰ ਰਨ ਬਣਾਏ ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਜਤਿੰਦਰ ਸਾਹਿਬ ਕਹਿ ਰਹੇ ਨੇ ਕਿ ਇਹ ਸੁਪਰ ਓਵਰ ਦੇ ਜ਼ਰੀਏ ਫੈਸਲਾ ਹੋਇਆ, ਸੋ ਅੱਛਾ ਇਹਦੇ ਵਿੱਚ ਅਸੀਂ ਇਹ ਜ਼ਰੂਰ ਦੱਸ ਦਈਏ ਕਿ ਅੱਜ ਦਾ ਜਿਹੜਾ ਮੈਚ ਸੀਗਾ ਉਹਦੇ ਵਿੱਚ ਇੰਡੀਆ ਨੇ ਜਿਹੜੀ ਬੈਟਿੰਗ ਆ ਉਹ ਫਸਟ ਕੀਤੀ ਹੈਗੀ ਹੈ, ਐਂਡ 179 ਉਹਨਾਂ ਨੇ ਸਕੋਰ ਕੀਤਾ ਹੈਗਾ, ਹਾਫ ਸੈਂਚੁਰੀ ਰੋਹਿਤ ਸ਼ਰਮਾ ਦੀ, 38 ਵਿਰਾਟ ਕੋਹਲੀ ਦੇ, ਰਾਹੁਲ ਕੇਐਲ ਰਾਹੁਲ ਨੇ ਬਹੁਤ ਸੋਹਣੀ ਓਪਨਿੰਗ ਪਾਰਟਨਰਸ਼ਿਪ ਜਿਹੜੀ ਉਹ ਉਹਨਾਂ ਨੇ ਨਿਭਾਈ ਹੈ, ਸੋ ਅਮੇਜ਼ਿੰਗ ਬੈਟਿੰਗ ਪਹਿਲਾਂ ਔਰ ਬੋਲਿੰਗ ਜਿਹੜੀ ਜਿਸ ਤਰ੍ਹਾਂ ਜਤਿੰਦਰ ਸਾਹਿਬ ਦੱਸ ਹੀ ਰਹੇ ਹੈ ਕਿ ਆਖਰੀ ਓਵਰ ਜਦੋਂ 10 ਰਨ ਸੀਗੇ ਔਰ ਛੱਕਾ ਲਗਾ ਤੇ ਈਵਨ ਕਮੈਂਟੇਟਰ ਨੇ ਵੀ ਕਹਿਤਾ ਸੀਗਾ ਇਟਸ ਆਲਮੋਸਟ ਓਵਰ, ਲੈਟਸ ਮਤਲਬ ਪਾਰਟੀ, ਦ ਬਾਲ ਹੈਜ਼ ਗੋਨ ਡਾਊਨ ਟਾਊਨ, ਸੋ ਲੱਗ ਰਿਹਾ ਸੀਗਾ ਕਿ ਜੀ ਹੁਣ ਤੇ ਕੋਈ ਮਾਮਲਾ ਜਿਹੜਾ ਜੋ ਨਹੀਂ ਹੋਏਗਾ, ਸੋ ਲੇਕਿਨ ਮਜ਼ਾ ਆਇਆ ਜੀ, ਸੋ ਬਹੁਤ ਬਹੁਤ ਮੈਨੂੰ ਲੱਗਦਾ ਕਿ ਅੱਜ ਮਜ਼ਾ ਆਇਆ। ਔਰ ਦੂਸਰੀ ਚੀਜ਼ ਜਿਹੜੀ ਹੈ ਜੀ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਜਿਹੜੀ ਬੋਲਿੰਗ ਟੀਮ ਹੁੰਦੀ ਆ ਹੁੰਦਾ ਕੀ ਹੈਗਾ ਕਿ ਜਦੋਂ ਸੁਪਰ ਓਵਰ ਡਿਕਲੇਅਰ ਹੋ ਜਾਂਦਾ ਹੈ ਸੋ ਦੋਨੋਂ ਟੀਮਾਂ ਨੂੰ 6-6 ਬਾਲਸ ਮਿਲਦੀਆਂ ਨੇ ਕਿ ਤੁਸੀਂ 6 ਬਾਲਸ ਵਿੱਚ ਜਿਹੜਾ ਕਰਾਉਣਾ ਹੈ, ਬੋਲਿੰਗ ਟੀਮ ਜਿਹੜੀ ਆ ਉਹ ਸਿਰਫ ਇੱਕ ਬੋਲਰ ਡੋਮੀਨੇਟ ਕਰਦੀ ਹੈ ਕਿਉਂਕਿ 6 ਬਾਲਾਂ ਸਿਰਫ ਹੁੰਦੀਆਂ, ਬੈਟਿੰਗ ਟੀਮ ਜਿਹੜੀ ਆ ਉਹ 2 ਬੈਟਸਮੈਨ ਕੋਈ ਵੀ ਪਲੇਇੰਗ 11 ਦੇ ਵਿੱਚੋਂ ਤੁਸੀਂ ਲੈਣੇ ਆ ਜਿਹੜੇ ਖੇਡ ਚੁੱਕੇ ਨੇ, ਬਾਹਰ ਬੈਠੇ ਕਿਸੇ ਬੈਟਸਮੈਨ ਨੂੰ ਤੁਸੀਂ ਨਹੀਂ ਲੈ ਸਕਦੇ ਹੈਗੇ। ਅੱਛਾ ਜਿਹੜੇ ਵੀ ਟੀਮ ਹੁੰਦੀ ਆ ਸੇਮ ਫੀਲਡਿੰਗ ਰਿਸਟ੍ਰਿਕਸ਼ਨ ਹੁੰਦੀਆਂ ਜੋ ਆਖਰੀ ਓਵਰ ਦੇ ਵਿੱਚ ਹੁੰਦੀਆਂ ਜਦੋਂ ਮੇਨ ਮੈਚ ਤੁਹਾਡਾ ਜਿਹੜਾ ਉਹ ਚੱਲ ਰਿਹਾ ਹੁੰਦਾ ਹੈ, ਠੀਕ ਹੈ। ਅੱਛਾ ਜਿਹੜੀ ਟੀਮ ਨੇ ਸੈਕੰਡ ਬੈਟਿੰਗ ਕੀਤੀ ਹੁੰਦੀ ਆ ਉਹਨੂੰ ਫਿਰ ਫਸਟ ਬੈਟਿੰਗ ਮਿਲਦੀ ਹੈ ਜੇ ਟੌਸ ਨਹੀਂ ਹੁੰਦਾ ਸੁਪਰ ਓਵਰ 'ਚ, ਇਹ ਰੂਲ ਹੁੰਦਾ ਜੀ, ਇਹ ਰੂਲ ਇਹ ਹੁੰਦਾ ਹੈ ਕਿ ਜਿਹੜੀ ਟੀਮ ਸੈਕੰਡ ਬੈਟਿੰਗ ਕਰੇਗੀ ਉਹ ਸੈਕੰਡ ਬੈਟਿੰਗ ਕੀਤੀ ਉਹਨੂੰ ਫਸਟ ਮਿਲਦੀ ਹੈ, ਠੀਕ ਹੈ। ਔਰ ਜਿਹੜੀ ਔਰ ਹਾਂ ਇੱਕ ਚੀਜ਼ ਹੋਰ ਰੂਲ ਦੇ ਵਿੱਚ ਤੁਹਾਨੂੰ ਦੱਸਦਾ ਕਿ ਜੇ 2 ਵਿਕਟਸ ਤੁਹਾਡੀਆਂ ਗਿਰ ਗਈਆਂ, ਕਈ ਲੋਕ ਇਹ ਸੋਚਦੇ ਆ ਕਿ 6 ਗੇਂਦਾਂ ਤੇ, ਜਿੱਦਾਂ ਹੁਣ ਤੁਸੀਂ ਵੀ ਸਵਾਲ ਬੜਾ ਇੰਟਰਸਟਿੰਗ ਪੁੱਛਿਆ ਕਿ ਰੋਹਿਤ ਸ਼ਰਮਾ ਕਿਉਂ ਸਲੋ ਖੇਲ ਰਹੇ ਸੀ ਜਤਿੰਦਰ ਸਾਹਿਬ, ਉਹਦੇ 2 ਕਾਰਨ ਦੱਸ ਦਿੰਦਾ। ਇੱਕ ਤੇ ਕਾਰਨ ਇਹ ਹੁੰਦਾ ਕਿ ਜੇ ਤੁਹਾਡੀਆਂ 2 ਵਿਕਟਸ ਗਿਰ ਗਈਆਂ, ਇਹ ਨਹੀਂ ਕਿ ਤੁਸੀਂ ਵਿਕਟਾਂ ਜਿੰਨੀਆਂ ਮਰਜ਼ੀ ਲੂਜ਼ ਕਰ ਲਓ, ਨੋ, ਜੇ ਤੁਹਾਡੀਆਂ 2 ਵਿਕਟਸ ਗਿਰ ਗਈਆਂ, ਫਰਜ਼ ਕਰ ਲਓ ਜੀ ਪਹਿਲੀਆਂ 2 ਬਾਲਾਂ ਤੇ 2 ਵਿਕਟਸ ਗਿਰ ਗਈਆਂ ਤੇ ਸਕੋਰ ਤੁਹਾਡਾ 0 ਹੀ ਰਹਿ ਜਾਣਾ ਸੁਪਰ ਓਵਰ ਦੇ ਵਿੱਚ, ਸੋ ਇਸ ਕਾਰਨ ਰੋਹਿਤ ਸ਼ਰਮਾ ਨੂੰ ਇਹ ਵੀ ਪਤਾ ਸੀਗਾ ਕਿ ਵਿਕਟਸ ਵੀ ਥੋੜਾ ਜਿਹਾ ਧਿਆਨ ਰੱਖਣਾ ਪੈਂਦਾ, ਯੂ ਕੈਨੋਟ ਲੂਜ਼ ਟੂ ਮੈਨੀ ਵਿਕਟਸ। ਦੂਸਰਾ, ਰੋਹਿਤ ਸ਼ਰਮਾ ਦਾ ਇਹ ਪਹਿਲਾ ਸੁਪਰ ਓਵਰ ਸੀਗਾ, ਇਹ ਵੀ ਸ਼ਾਇਦ ਸਾਡੇ ਕਈ ਲਿਸਨਰਸ ਨੂੰ ਨਹੀਂ ਪਤਾ ਹੋਵੇਗਾ, ਰੋਹਿਤ ਸ਼ਰਮਾ ਨੇ ਇਸ ਤੋਂ ਪਹਿਲਾਂ ਕਦੇ ਸੁਪਰ ਓਵਰ ਨਹੀਂ ਖੇਡਿਆ, ਸੋ ਇਸ ਕਾਰਨ ਉਹ ਥੋੜਾ ਸੰਭਲ ਕੇ ਖੇਡ ਰਹੇ ਸੀ ਔਰ ਵਿਚ ਪੇਡ ਇਨ ਦੈਟ, ਨੋ ਡਾਊਟ ਆਖਰੀ 2 ਗੇਂਦਾਂ ਤੇ 10 ਰਨ ਬੜੇ ਮੁਸ਼ਕਿਲ ਹੁੰਦੇ ਆ ਬਣਨੇ ਕਿ ਲਾਸਟ 2 ਬਾਲਸ ਉਹਦੇ ਤੇ 10 ਰਨ, ਬਟ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਖੇਲਿਆ ਕਮਾਲ। ਸੋ ਮੈਨੂੰ ਇਸ਼ਾਰਾ ਹੋ ਰਿਹਾ ਜੀ ਕਿ ਹੈਡਲਾਈਨ ਡਿਲੇ ਹੋ ਰਹੀਆਂ, ਬਿਲਕੁਲ ਪਹਿਲਾਂ ਹੈਡਲਾਈਨ, ਅਸੀਂ ਆਈ ਐਮ ਸ਼ੋਰ ਅੱਜ ਅਸੀਂ ਬਹੁਤ ਜਸ਼ਨ ਮਨਾਉਣਾ ਚਾਹੁੰਦੇ ਹਾਂ, ਮੈਚ ਵੀ ਕੁਝ ਇਸ ਤਰ੍ਹਾਂ ਦਾ ਹੈਗਾ। ਢਿੱਲੋਂ ਸਾਹਿਬ ਤੁਸੀਂ ਵੀ ਹੋਲਡ ਕਰ ਲਓ, ਬਾਕੀ ਕੋਲੋਂ ਰਿਕੁਐਸਟ ਆ ਕਿ ਜੇ ਤੁਸੀਂ ਲਾਈਨਸ ਹੋਲਡ ਕਰ ਲਓ, ਤੇ ਮੇਰੀ ਇੰਨੀ ਕੁ ਬੇਨਤੀ, ਆਪਾਂ ਕ੍ਰਿਕਟ ਦੀ ਵੀ ਗੱਲ ਕਰ ਲਾਂਗੇ, ਹੋਰ ਬਹੁਤ ਸਾਰੀਆਂ ਖਬਰਾਂ ਹੈਗੀਆਂ, ਲੇਕਿਨ ਕ੍ਰਿਕਟ ਲਈ ਬਹੁਤ ਬਹੁਤ ਮੁਬਾਰਕਬਾਦ। ਬਾਕੀ ਜਤਿੰਦਰ ਸਾਹਿਬ ਜਿਸ ਤਰ੍ਹਾਂ ਤੁਸੀਂ ਕਿਹਾ ਔਰ ਸਿਮਰਨ ਜੀ, ਜਿਹੜੇ ਜਿਹੜੇ ਲੋਕ ਸਵੇਰੇ ਅਰਲੀ ਉੱਠੇ ਨੇ, 2 ਵਜੇ ਉੱਠਣਾ, ਅਰਲੀ ਉੱਠਣਾ ਨਹੀਂ ਸੁਪਰ ਅਰਲੀ ਕਹਿ, ਸੁਪਰ ਓਵਰ ਸੁਪਰ ਅਰਲੀ, ਅੱਜ ਸਭ ਕੁਝ ਸੁਪਰ ਹੋ ਰਿਹਾ। ਸਿਮਰਨ ਜੀ ਅਰਲੀ ਉੱਠਣਾ ਕਹੇਗੇ ਇਸ ਕੋ ਕਿ ਸੁਪਰ ਅਰਲੀ ਕਹੇਗੇ? ਬਿਲਕੁਲ, ਸਵੇਰੇ ਕੋਈ 4 ਵਜੇ ਉੱਠਦਾ ਸੁਣਿਆ ਹੋਣਾ, 3:30 ਉੱਠਦਾ ਸੁਣਿਆ, ਪਰ ਸਵੇਰੇ 2 ਵਜੇ ਉੱਠਣਾ, ਮਤਲਬ ਮਾਰਨਿੰਗ ਯੂ ਵੇਕ ਅਪ ਐਟ 2 AM। ਔਰ ਜਿੱਦਾਂ ਜਤਿੰਦਰ ਸਾਹਿਬ ਕਹਿ ਰਹੇ ਸੀ ਜੇ ਮੈਚ ਹਾਰ ਜਾਂਦਾ ਇੰਡੀਆ, ਜੋ ਲੱਗ ਰਿਹਾ ਸੀ, ਕਈ ਵਾਰ ਲੱਗਾ ਕਿ ਇੰਡੀਆ ਮੈਚ ਹਾਰ ਜਾਏਗਾ, ਸਪੈਸ਼ਲੀ ਕੇਨ ਵਿਲੀਅਮਸਨ, ਅਮੇਜ਼ਿੰਗ ਬੈਟਿੰਗ ਪਰਫਾਰਮੈਂਸ।
ਲੈਟਸ ਜੀ ਲੁੱਕ ਐਟ ਯੋਰਸੈਲਫ ਕਿ 2 ਵਜੇ ਉੱਠ ਕੇ ਵੀ ਯੂ ਆਰ ਆਲ ਸੈਟ ਟੂ ਗੋ ਫॉर द डे, ਔਰ ਆਵਾਜ਼ ਮੇ ਇੱਕ ਮਿੰਟ ਕੇ ਲਈ ਵੀ ਨਹੀਂ ਲਗਾ ਕਿ ਵੀ ਨੀਂਦ ਆ ਰਹੀ ਹੋਗੀ ਆਪਕੋ।
ਸਿਮਰਨ ਜੀ ਗੱਲ ਇਹ ਹੈ ਕਿ ਜਿਹੜਾ ਜਦੋਂ ਇਹ ਅਹਿਸਾਸ ਹੁੰਦਾ ਹੈਗਾ ਕਿ ਸਾਨੂੰ ਲਿਸਨਰ ਜਿਹੜੇ ਨੇ ਉਹ ਇੰਨਾ ਪਿਆਰ ਦਿੰਦੇ ਆ, ਦੇ ਆਰ ਵੇਟਿੰਗ, ਸੋ ਚਾਹੇ ਉਹ ਕ੍ਰਿਕਟ ਦੀ ਗੱਲ ਹੋਵੇ, ਚਾਹੇ ਹੋਰ ਸਾਰੀਆਂ ਖਬਰਾਂ ਇਕੱਠੇ ਕਰਨ ਦੀ ਗੱਲ ਹੋਵੇ, ਤੇ ਉਹ ਫਿਰ ਐਨਰਜੀ ਆਪਣੇ ਆਪ ਆ ਜਾਂਦੀ ਆ। ਬਾਕੀ ਜੇ ਐਨਰਜੀ ਤੁਸੀਂ ਹੋਰ ਜਾਣਨਾ ਚਾਹੁੰਦੇ ਹੈਗੇ, ਉਹ ਪਿਆਰ ਦੀ ਐਨਰਜੀ ਤੇ ਹੈਗੀ ਆ, ਮਸਟ ਸੇ ਦੈਟ ਕਿ ਇਹ ਸਭ ਤੋਂ ਇੰਪੋਰਟੈਂਟ ਆ ਕਿ ਤੁਹਾਨੂੰ ਲੋਕਾਂ ਤੋਂ ਪਿਆਰ ਮਿਲ ਰਿਹਾ, ਲੋਕ ਆਈ ਥਿੰਕ ਉਹ ਸਭ ਤੋਂ ਇੰਪੋਰਟੈਂਟ ਹੈਗਾ, ਲੇਕਿਨ ਉਹਦੇ ਨਾਲ ਨਾਲ ਇੱਕ ਹੋਰ ਬੜਾ ਇੰਪੋਰਟੈਂਟ ਇਹਦੇ ਵਿੱਚ ਐਸਪੈਕਟ, ਉਹ ਮੈਂ ਇਹ ਜ਼ਿਕਰ ਕਰਨਾ ਚਾਹੁੰਦਾ ਕਿ ਪੜ੍ਹ ਲਈ ਤੇ ਹੁਣ ਉੱਥੇ ਹੀ ਸੀਗੇ ਸਵੇਰੇ,
ਤੇ ਮੈਂ ਸਵੇਰੇ ਨਿਕਲ ਗਿਆ, ਥੋੜੀ ਦੇਰ ਜਿਮ ਨਿਕਲ ਗਿਆ, ਮੈਂ ਹਫਤੇ ਚ ਕਿਹਾ ਦੋ ਦਿਨ ਜਾਣਾ, ਮੇਰਾ ਰੈਜੋਲੂਸ਼ਨ ਨਵੇਂ ਸਾਲ ਦਾ ਸੀਗਾ ਕਿ ਦੋ ਦਿਨ ਜਾਣਾ ਸ਼ੁਰੂ ਕਰੀਏ, ਕਿਉਂਕਿ ਦੋ ਦਿਨ ਬੈਡਮਿੰਟਨ ਖੇਡਦੇ ਹਾਂ, ਮੈਂ ਕਿਹਾ ਚਲੋ ਦੋ ਦਿਨ ਜਿਮ ਜਾਣਾ ਸ਼ੁਰੂ ਕਰ ਦਈਏ। ਸਵੇਰੇ ਉੱਠੇ ਸੀਗੇ, ਉੱਧਰ ਨਿਕਲ ਗਏ, ਜਿਮ ਗਏ, ਉਸ ਤੋਂ ਬਾਅਦ ਫਿਰ ਬਾਹਰ ਕੋਰਾ ਤੇ ਬ੍ਰੇਕਫਾਸਟ ਕੀਤਾ, ਐਂਡ ਦੈਨ ਉਹਦੇ ਨਾਲ ਥੋੜ੍ਹਾ ਫਰੂਟ ਵਗੈਰਾ ਬੜੇ ਸਰਵ ਕਰਦੇ ਉੱਥੇ ਕੋਰਾ ਦੇ, ਅਦਰ ਦੈਨ ਦਾ ਬ੍ਰੇਕਫਾਸਟ। ਸੋ ਉੱਥੇ ਦੇਖ ਲਿਆ। ਅੱਛਾ, ਬੈਨੀਪਾਲ ਸਾਹਿਬ ਦਾ ਮੈਸੇਜ ਆਇਆ, ਉਹ ਕਹਿੰਦੇ ਜੀ ਮੈਂ ਸ਼ਾਮ 6 ਵਜੇ ਸੌ ਗਿਆ ਸੀਗਾ ਜਸਟ ਟੂ ਵੇਕ ਅਪ ਅਰਲੀ। ਕਿਆ ਬਾਤ ਹੈ ਉਹਨਾਂ ਨੇ। ਹਰਪ੍ਰੀਤ ਬੈਨੀਪਾਲ ਸਾਹਿਬ ਕਹਿੰਦੇ ਮੈਂ ਸ਼ਾਮ 6 ਵਜੇ ਸੌ ਗਿਆ ਤਾਂ ਕਿ 1:30 ਵਜੇ ਸਵੇਰੇ ਉੱਠ ਗਿਆ। ਹਰਪ੍ਰੀਤ ਬੈਨੀਪਾਲ ਸਾਹਿਬ ਯੂ ਆਰ ਲੱਕੀ, ਸਾਡੇ ਇੱਥੇ ਕੱਲ੍ਹ ਟੀਵੀ ਦਾ ਪ੍ਰੋਗਰਾਮ ਰਾਤ 10 ਵਜੇ ਖਤਮ ਹੋਇਆ, ਸੋ ਕੱਲ੍ਹ ਰਾਤ 10 ਵਜੇ ਟੀਵੀ ਫਿਨਿਸ਼ ਕੀਤਾ। ਆਈ ਕੇਮ ਬੈਕ ਅਰਾਊਂਡ ਮੈਂ ਤੇ 11:30-11 ਵਜੇ ਘਰ ਆਇਆ। ਸੋ ਉਹੀ ਗੱਲ ਜੋ ਸਿਮਰਨ ਜੀ ਕਹੀ ਹੈ, ਮੈਂ 12:30 ਸੁੱਤਾ, ਆਈ ਸਲੈਪਟ ਐਟ 12:30। ਸੋ ਜੋ ਤੁਸੀਂ ਕਹਿ ਰਹੇ ਹੋ 2 ਘੰਟੇ ਦੀ ਬਸ ਪਾਵਰ ਨੈਪ ਕਹਿ ਲਓ। ਗੁਰਦੇਵ ਸਿੰਘ ਜੀ ਤੁਸੀਂ ਆਉਂਦੇ ਰਹੋ, ਗੁਰਦੇਵ ਸਿੰਘ ਜੀ ਗੋ ਅਹੈਡ। ਹਾਂਜੀ ਗੁਰਦੇਵ ਸਿੰਘ ਜੀ ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ? ਠੀਕ ਹੈ
ਜੀ, ਵਧੀਆ ਜੀ। ਮੈਂ ਸੁੱਤਾ ਸੀ 3:30 ਦੁਪਹਿਰੇ
3:30 ਸੌ ਗਏ। ਅੱਛਾ
ਹਾਂਜੀ, ਕਿਉਂਕਿ ਮੈਂ ਸਵੇਰੇ ਅਰਲੀ ਮੋਰਨਿੰਗ ਲੋਡ ਵੀ ਲਾਣਾ ਸੀ ਤੇ ਮੈਚ ਵੀ ਦੇਖਣਾ ਸੀ, ਔਰ ਮੈਂ ਮੈਚ ਦਾ ਜਿਹੜੇ ਨਾ ਲਾਸਟ 10 ਓਵਰ ਜਿਹੜੇ ਆ ਮੈਂ ਪਹਿਲੇ ਸਾਰਾ ਟੀਵੀ ਤੇ ਵੇਖਿਆ, ਬਾਅਦ ਚ ਮੈਂ ਆ ਕੇ ਟਰਾਫੀ ਜੁਆਇਨ ਕਰ ਰਿਹਾ ਸੀ। ਉਦੋਂ ਬਿਨਾਂ ਜੀ ਜਦੋਂ 1 ਓਵਰ ਰਹਿ ਗਿਆ ਤੇ ਮੈਂ ਕਿਹਾ ਵੀ ਵੈਸਟ ਇੰਡੀ ਉਹ ਸੋਰੀ ਨਿਊਜ਼ੀਲੈਂਡ ਜਿੱਤ ਜਾਏਗਾ। ਫਿਰ ਜਦੋਂ ਇੱਕ ਵਿਕਟ ਉੱਡੀ ਤੇ ਇੱਕ ਬਾਰ ਆ ਵੀ ਮੈਨੂੰ ਉਦੋਂ ਮਨ ਚ ਆ ਗਿਆ ਵੀ ਮੈਚ ਟਾਈ ਹੋ ਸਕਦਾ, ਉਹੀ ਗੱਲ ਹੋਈ, ਆਊਟ ਹੋ ਗਿਆ ਮੈਚ ਟਾਈ। ਉਸ ਤੋਂ ਬਾਅਦ ਐਨ ਦਿਲ ਚ ਆ ਹੀ ਗਿਆ ਸੀ ਵੀ ਮੈਚ ਜਿਹੜਾ ਵਾ ਨਿਊਜ਼ੀਲੈਂਡ ਹਾਰ ਚੁੱਕਾ। ਔਰ ਇਹ ਜਿਹੜੀ ਆ ਸੀਰੀਜ਼ ਹੋਈ ਉਹਦੇ ਵਿੱਚ ਇੱਕ ਚੀਜ਼ ਦੇਖੋ ਤੁਸੀਂ, 3 ਟੌਸਾਂ ਜਿਹੜੀਆਂ ਨਿਊਜ਼ੀਲੈਂਡ ਜਿੱਤਿਆ ਔਰ 3 ਮੈਚ ਇੰਡੀਆ ਜਿੱਤਿਆ। ਉਹ 3 ਮੈਚਾਂ ਦੇ ਵਿੱਚ ਲਾਸਟ ਬਾਲ ਤੇ ਇੰਡੀਆ ਨੇ ਸਿਕਸਰ ਮਾਰਿਆ, ਔਰ ਅੱਜ ਵੀ ਲਾਸਟ ਬਾਲ ਤੇ ਸਿਕਸਰ ਤੁਹਾਨੂੰ ਪਤਾ 2 ਵੱਜ ਗਏ ਤੇ 3 ਵਾਰੀ ਇੰਡੀਆ ਨੇ ਚੇਜ ਕਰਕੇ ਜਿੱਤਿਆ, ਕਿਉਂਕਿ ਅੱਜ ਚਾਹੇ ਸੁਪਰ ਓਵਰ ਦਾ ਵੀ ਉਹ ਵੀ ਅਸੀਂ ਚੇਜ ਹੀ ਮੰਨ ਸਕਦੇ ਹਾਂ ਕਿ ਜੋ ਲਾਸਟ ਓਵਰ ਤੇ ਚੇਜ ਕੀਤਾ ਆਪਾਂ ਤਾਂ ਜਿੱਤੇ ਆ। ਇਹ ਹੁਣ ਜਾਪਦੀ ਹੈ ਜੀ 5-0 ਆ ਗਈ, ਹੁਣ ਜਿਹੜੀ ਫੈਂਟਾ ਜਿਹੜਾ ਨਾ ਨੈਕਸਟ ਮੈਚ ਬਹੁਤ ਲੱਗੇਗਾ, ਹੁਣ 5-0 ਦੇ ਹੈਗਾ ਜੀ।
ਗੁਰਦੇਵ ਸਿੰਘ ਜੀ ਵੈਸੇ ਅੱਜ ਨਿਊਜ਼ੀਲੈਂਡ ਮੈਚ 3 ਵਾਰ ਹਾਰਿਆ ਤੁਹਾਨੂੰ ਪਤਾ?
ਹਾਂਜੀ, 3 ਵਾਰ ਨਿਊਜ਼ੀਲੈਂਡ ਹਾਰਿਆ ਵਾ, ਅਸੀਂ ਵੀ ਹਾਰੇ ਹਾਂ ਮੈਚ, ਇਹ ਹਾਰਿਆ ਵਾ ਮੈਚ ਜਿੱਤਿਆ ਹੈ। ਅਸੀਂ ਜਿਹੜੇ ਮੈਂ ਟੋਟਲ ਸਾਡੀ ਜਿਹੜੀ ਫੀਲਡਿੰਗ ਸੀ ਨਾ, ਮੇਰੇ 16 ਰਨ ਜਿਹੜੇ ਆ ਸੀ ਸਾਡੀ ਫੀਲਡਿੰਗ ਨੇ ਉਹਨਾਂ ਨੂੰ ਵਾਧੂ ਦਿੱਤੇ ਆ।
ਨਹੀਂ ਨਹੀਂ, ਮੈਂ ਗੁਰਦੇਵ ਸਿੰਘ ਜੀ ਮੈਂ ਇਸ ਲਿਹਾਜ਼ ਨਾਲ ਕਹਿ ਰਿਹਾ ਸੀ, ਨਿਊਜ਼ੀਲੈਂਡ ਅੱਜ ਮੈਚ 3 ਵਾਰ ਹਾਰਿਆ ਹੈ, 1 ਵਾਰ ਤੇ ਟਾਈ ਹੋ ਗਿਆ, ਜਿੱਤਿਆ ਹੋਇਆ ਮੈਚ ਟਾਈ ਕਰਾ ਲਿਆ, 1 ਵਾਰੀ ਤਾਂ ਉੱਥੇ ਹਾਰ ਗਿਆ, ਦੂਸਰੀ ਵਾਰ ਸੁਪਰ ਓਵਰ ਚ ਨਿਊਜ਼ੀਲੈਂਡ ਹਾਰਿਆ, ਦੂਸਰੀ ਵਾਰ ਉੱਥੇ ਹਾਰ ਗਿਆ, ਤੇ ਤੀਸਰੀ ਵਾਰ ਨਿਊਜ਼ੀਲੈਂਡ ਹਾਰਿਆ। ਅੱਜ ਕੁਆਟਰ ਫਾਈਨਲ ਸੀਗਾ ਜੀ ਅੰਡਰ 19 ਕ੍ਰਿਕਟ ਵਰਲਡ ਕੱਪ ਦਾ, ਅੱਜ ਨਿਊਜ਼ੀਲੈਂਡ ਨਿਊਜ਼ੀਲੈਂਡ ਜੀ ਅੱਜ ਅੰਡਰ 19 ਵਰਲਡ ਕੱਪ ਚ ਵੀ ਹਾਰ ਗਿਆ, ਅੰਡਰ 19 ਵਰਲਡ ਕੱਪ ਚ ਵੈਸਟ ਇੰਡੀਜ਼ ਨੇ ਅੱਜ ਨਿਊਜ਼ੀਲੈਂਡ ਨੂੰ 17 ਰਨ ਦੇ ਨਾਲ ਹਰਾਤਾ। ਸੋ ਇਸ ਲਈ ਮੈਂ ਕਹਿ ਰਿਹਾ ਸੀ ਕਿ ਅੱਜ ਦਾ ਜਿਹੜਾ ਦਿਨ ਚੜਿਆ ਨਾ ਨਿਊਜ਼ੀਲੈਂਡ ਦੇ ਜਿਹੜੇ ਕ੍ਰਿਕਟ ਫੈਨਸ ਨੇ ਉਹ ਮੇਰਾ ਨੀ ਖਿਆਲ ਕੋਈ ਕਦੇ ਜ਼ਿੰਦਗੀ ਚ ਭੁੱਲਣਗੇ। ਸੋ ਨਿਊਜ਼ੀਲੈਂਡ ਦੇ ਕ੍ਰਿਕਟ ਫੈਨਸ, ਅੱਛਾ ਇਹ ਲੱਕ ਇਹਨਾਂ ਦਾ ਮਾੜਾ ਹੀ ਚੱਲ ਰਿਹਾ, ਇੰਗਲੈਂਡ ਦੇ ਖਿਲਾਫ ਵੀ ਵਰਲਡ ਕੱਪ ਜਿੱਤਦੇ ਜਿੱਤਦੇ ਲੱਕ ਦੇ ਕਾਰਨ ਮੈਂ ਸਮਝਦਾ, ਨੋ ਡਾਊਟ ਬੈਨ ਸਟੋਕਸ ਨੇ ਵਧੀਆ ਖੇਲਿਆ, ਬੈਨ ਸਟੋਕਸ ਪਲੇਡ ਵੈਰੀ ਵੈਲ ਇਨ ਦਾ ਕ੍ਰਿਕਟ ਵਰਲਡ ਕੱਪ ਫਾਈਨਲ, ਲੇਕਿਨ ਮੇਰੇ ਖਿਆਲ ਦੇ ਨਾਲ ਉੱਥੇ ਵੀ ਦੇਵਰ ਅਨਲੱਕੀ, ਜਿਹੜਾ ਖਾਸ ਕਰ ਓਵਰਥਰੋ ਦੀ ਜੇ ਅਸੀਂ ਗੱਲ ਕਰੀਏ ਤੇ ਨਿਊਜ਼ੀਲੈਂਡ ਮੇਰੇ ਖਿਆਲ ਉੱਥੇ ਵੀ
ਅਨਲੱਕੀ। ਇੱਥੇ ਕੋਹਲੀ ਵੀ ਆਪਣੀ ਜਿੱਤ ਦੇ ਉੱਤੇ ਰੋਕਿਆ ਵੀ ਇਹ ਅੱਜ ਨਿਊਜ਼ੀਲੈਂਡ ਨੂੰ ਜਿੱਤਣਾ ਚਾਹੀਦਾ ਸੀ, ਕਿਉਂਕਿ ਵਿਲੀਅਮਸਨ ਦੀ ਜਿਹੜੀ ਕਿ ਨਾ ਇੱਡੀ ਵਧੀਆ ਪਾਰੀ ਖੇਡੀ ਆ, ਤੇ ਕਪਤਾਨ ਨੇ ਬੜਾ ਵਧੀਆ ਦਿਲ ਖੋਲ ਕੇ ਜੋ ਵੀ ਆ ਉਹਨੇ ਕਿਹਾ ਵੀ ਅੱਜ ਇਹਦਾ ਬਣਦਾ ਸੀ ਇਹਨਾਂ ਦਾ ਜਿੱਤਣਾ, ਤੇ ਮੈਂ ਉੱਥੇ ਬੜਾ ਚਲੋ ਵਧੀਆ ਬੜਾ ਵਧੀਆ ਮੈਚ ਹੋਇਆ ਜੀ ਇੱਕ ਬਿਨਾ ਨੈਕਸਟ ਜਿਹੜਾ 5-0 ਦੀ ਮੈਨੂੰ ਲੱਗ ਰਹੀ ਹੈ ਜੀ। ਥੈਂਕ ਯੂ ਸਰ।
ਥੈਂਕ ਯੂ ਸਰ, ਥੈਂਕ ਯੂ। ਸੈਮੂਅਲ ਸਾਹਿਬ ਨੇ ਵੀ ਮੈਸੇਜ ਤੁਹਾਡੇ ਵੱਲੋਂ ਬਹੁਤ ਆ ਰਹੇ ਨੇ ਜੀ। ਸੈਮੂਅਲ ਸਾਹਿਬ ਕਹਿ ਰਹੇ ਨੇ ਕਿ ਜੀ ਬਹੁਤ ਉਹਨਾਂ ਨੇ ਕਿਹਾ ਕਿ 3-4 ਦਿਨ ਤੁਸੀਂ ਕੱਢ ਸਕਦੇ ਹੋ ਜੀ ਬਿਨਾਂ ਨੀਂਦ ਕੀਤੇ ਸ਼ੋਅ ਵਾਸਤੇ, ਤੋ ਸਰ 3-4 ਦਿਨ ਹੀ ਨੀਂਦ ਪੂਰੀ ਕਰਨੀ ਬੜੀ ਜ਼ਰੂਰੀ ਹੈ, 7-9 ਆਵਰ ਸਲੀਪ ਜ਼ਰੂਰ ਲਓ, ਜੇ ਸਵੇਰੇ ਅਰਲੀ ਉੱਠ ਗਏ ਹੋ ਤਾਂ ਦੁਪਹਿਰ ਨੂੰ ਲੈ ਲਓ, ਜਿੱਦਾਂ ਹੁਣੇ ਪਲੈਨਿੰਗ ਦੱਸੀ ਆ ਗੁਰਦੇਵ ਸਾਹਿਬ ਨੇ, ਹਰਪ੍ਰੀਤ ਬੈਨੀਪਾਲ ਸਾਹਿਬ ਨੇ। ਸੋ ਜੇ ਕਿਤੇ ਨਾ ਕਿਤੇ ਆਪਣੀ ਜਿਹੜੀ 7-9 ਘੰਟੇ ਦੀ ਸਲੀਪ ਹੈ ਆਪਣੀ ਬਾਡੀ ਨੂੰ ਚੈੱਕ ਕਰੋ ਕਿ ਤੁਹਾਡੀ ਬਾਡੀ ਨੂੰ 7 ਘੰਟੇ ਚਾਹੀਦੀ। ਵੈਸੇ ਕੁਛ ਲੋਕ ਕਹਿੰਦੇ ਆ, ਸ਼ਾਹਰੁਖ ਖਾਨ ਵੀ ਇਹੀ ਕਹਿੰਦਾ, ਕੁਛ ਲੋਕ ਤਾਂ ਕਹਿੰਦੇ 3-4 ਘੰਟੇ ਸੌ, ਕੁਛ ਲੋਕ 2 ਘੰਟੇ ਵੀ ਸੌਂਦੇ ਨੇ, ਪਰ ਉਹ ਕਹਿੰਦੇ ਜੀ ਸਾਡਾ ਸਿਸਟਮ ਬੜਾ ਵਧੀਆ ਚੱਲਦਾ 2-4 ਘੰਟੇ ਸੌ ਕੇ, ਬਟ ਮੇਰਾ ਇਹ ਮੰਨਣਾ ਹੈਗਾ ਕਿ 7-9 ਘੰਟੇ 7 hours to 9 hours
ਪ੍ਰੈਫਰੇਬਲੀ ਜੇ ਕਿਤੇ ਸਾਢੇ ਸੱਤ ਅੱਠ ਘੰਟੇ ਲਓ ਤੇ ਉਹ ਬੜੀ ਪਰਫੈਕਟ ਜੀ ਰਹਿੰਦੀ ਹੈ। ਸਿਮਰਨ ਜੀ ਆਪਣੇ ਚੈੱਕ ਕੀਆ ਹਾਊ ਮੈਨੀ ਆਰਸ ਆਫ ਸਲੀਪ ਯੂਅਰ ਬਾਡੀ ਨੀਡਸ, ਤੁਹਾਡੀ ਬਾਡੀ ਨੂੰ 7 ਘੰਟੇ ਚਾਹੀਦੀ 8 ਕਿ 9?
ਯੂ ਬੀ ਜੀ 8 ਆਰਸ।
8 ਆਰਸ। ਔਰ ਸੁਵੀਨਾ ਜੀ ਤੁਹਾਨੂੰ
ਮੈਨੂੰ ਇੱਕ ਗੱਲ ਯਾਦ ਆਈ, ਜੋਨ ਕੀਟਸ ਨੇ ਲਿਖਿਆ ਸੀ ਕਿ ਅ ਥਿੰਗ ਆਫ ਬਿਊਟੀ ਇਜ਼ ਅ ਜੋਏ ਫੋਰ ਐਵਰ, ਇਟਸ ਲਵਲੀਨੈਸ ਇਨਕਰੀਜ਼ਸ, ਇਟ ਵਿਲ ਨੈਵਰ ਪਾਸ ਇਨਟੂ ਨਥਿੰਗਨੈਸ। ਜਿੰਨੀ ਵਾਰੀ ਵੀ ਦੇਖਦੇ ਹਾਂ ਜਿਹੜੀ ਚੀਜ਼ ਦਾ ਮਜ਼ਾ ਆਉਂਦਾ ਹੈ, ਹਰ ਵਾਰੀ ਉਨੇ ਹੀ ਪਿਆਰ ਨਾਲ ਉਨੇ ਹੀ ਮਜ਼ੇ ਨਾਲ ਉਸ ਚੀਜ਼ ਨੂੰ ਦੇਖਿਆ ਜਾਂਦਾ।
ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਖੂਬ, ਬਹੁਤ ਖੂਬ ਜੀ, ਬਹੁਤ ਖੂਬ, ਤੁਸੀਂ ਬੜੇ ਵਧੀਆ ਤਰੀਕੇ ਦੇ ਨਾਲ ਇਸ ਨੂੰ ਡਿਫਾਈਨ ਕੀਤਾ ਹੈਗਾ। ਬਾਕੀ ਸੁਵੀਨਾ ਜੀ ਖਬਰਾਂ ਸਾਡੀਆਂ ਥੋੜੀਆਂ ਲੇਟ ਹੋ ਗਈਆਂ ਨੇ ਕਿਉਂਕਿ ਅੱਜ ਗੱਲਬਾਤ ਕ੍ਰਿਕਟ ਦੀ ਕਾਫੀ ਹੋਈ ਹੈ, ਬਟ ਐਨੀਵੇਜ਼ ਕ੍ਰਿਕਟ ਪ੍ਰੇਮੀਆਂ ਨੂੰ ਵੀ ਕਦੇ ਕਦੇ ਮੌਕਾ ਮਿਲਦਾ। ਸੋ ਕੁਲਵਿੰਦਰ ਸਾਹਿਬ ਕਹਿ ਰਹੇ ਨੇ ਯੁਧਵੀਰ ਜੀ ਗੁਗਲੀ ਹੋ ਜਾਏ ਫੋਰ ਸਿਮਰਨ, ਅੱਜ ਪਹਿਲੇ ਲੇਟ ਹੋ ਗਏ, ਗੁਗਲੀ ਲੇਟ ਕਰ ਦੇਗੀ। ਸੋ ਕੁਲਵਿੰਦਰ ਸਾਹਿਬ ਬਿਲਕੁਲ ਗੁਗਲੀ ਇਸ ਹਫ਼ਤੇ ਕਰਾਂਗੇ, ਪਰ ਅੱਜ ਹੁਣ ਖਬਰਾਂ ਕਰਦੀ ਹੈ ਉਹ ਜ਼ਰੂਰੀ ਨੇ। ਸੋ ਸੁਵੀਨਾ ਜੀ ਲੈਟਸ ਹੈਡ ਟੂਵਰਡਸ ਦ ਨਿਊਜ਼। ਮੇਰੇ ਖਿਆਲ ਨਾਲ ਜੇ ਤੁਸੀਂ ਸਾਡੇ ਮੇਨ ਜਿਹੜੇ ਸਪੋਂਸਰਸ ਨੇ ਉਹ ਜ਼ਰੂਰ ਹਾਈਲਾਈਟ ਕਰ ਦਿਓ ਸਾਡੀ ਹੈਡਲਾਈਨਸ ਦੇ, ਔਰ ਉਸ ਤੋਂ ਬਾਅਦ ਫਿਰ ਖਬਰਾਂ ਦਾ ਸਿਲਸਿਲਾ ਜਾਰੀ ਕਰਾਂਗੇ। ਜੀ
ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਾਡੇ ਤੱਕ ਲਿਆਂਦਾ ਜਾ ਰਿਹਾ ਜੀ SXSW ਵੱਲੋਂ। 5% ਡਾਊਨ ਪਰ ਈਅਰ ਦੇ ਨਾਲ ਓਨਿੰਗ ਅ ਹਾਊਸ ਹੈਜ਼ ਨੈਵਰ ਬੀਨ ਦੈਟ ਈਜ਼ੀ। SXSW ਸਵਾਗਤ ਕਰਦਾ ਤੁਹਾਡਾ ਰੂਬੀਨ ਲਿਵਿੰਗ ਇਨ ਵਨ ਦੇ ਵਿੱਚ। ਇਹਨਾਂ ਦੀ ਨਵੀਂ ਕਲੈਕਸ਼ਨ ਆਫਰ ਕਰਦੀ ਹੈ ਰਿਜ਼ੋਰਟ ਲਾਈਫ ਸਟਾਈਲ ਅਮਿਡ ਲਸ਼ ਗ੍ਰੀਨ ਰੂਬੀਨ ਐਂਡ ਵਿਦ ਅ ਸ਼ਟਲ ਟੂ ਵਨ ਮੈਟਰੋਪੋਲੀਟਨ ਸੈਂਟਰ। SXSW ਰੱਖਦਾ ਤੁਹਾਨੂੰ ਕਨੈਕਟਡ ਟੂ ਦ ਵਰਲਡ ਅਰਾਊਂਡ ਯੂ। ਪ੍ਰੈਜੈਂਟੇਸ਼ਨ ਸੈਂਟਰ ਨੂੰ ਵਿਜ਼ਿਟ ਕਰਨ ਲਈ ਤੁਸੀਂ ਪਹੁੰਚੋ 7082 ਇਜ਼ ਲਿੰਕਡਇਨ ਐਵੀਨਿਊ। ਵਧੇਰੀ ਜਾਣਕਾਰੀ ਲਈ ਕਾਲ ਤੁਸੀਂ ਕਰ ਸਕਦੇ ਹੋ 905-605-2546 ਤੇ 905-605-2546 ਤੇ, ਜਾਂ ਫਿਰ ਵਿਜ਼ਿਟ ਕਰੋ vermont.com। ਯੂਸੀ ਮੈਥ ਵਿਸ਼ਵ ਭਰ ਦਾ ਲੀਡਿੰਗ ਐਥਿਕਸ ਮੈਥ ਪ੍ਰੋਗਰਾਮ ਹੈ ਜੋ ਬਣਾਉਂਦਾ ਹੈ ਬੱਚਿਆਂ ਦਾ ਭਵਿੱਖ ਵਧੇਰੇ ਬ੍ਰਾਈਟ। ਅੱਜ ਹੀ ਆਪਣੇ ਬੱਚਿਆਂ ਨੂੰ ਇਨਰੋਲ ਕਰਵਾਓ। ਵੈਬਸਾਈਟ ਦਾ ਪਤਾ ਹੈ ਜੀ ucmath.ca। ਹੈਡ ਆਫਿਸ ਦਾ ਨੰਬਰ ਹੈ 9058121919, 905-812-1919। ਕੁਆਲਿਟੀ ਪਰਫਾਰਮੈਂਸ ਪ੍ਰੋਟੈਕਸ਼ਨ ਐਂਡ ਕਸਟਮਰ ਫੋਕਸ ਦਾ ਖਾਸ ਧਿਆਨ ਰੱਖਦੇ ਹਾਂ। ਪਿਕਚਰ ਕਲਿਊਬ ਤੁਹਾਨੂੰ ਸਰਵ ਕਰਨ ਲਈ ਹਾਜ਼ਰ ਹੈ ਜੀ ਆਪਣੀ ਤੀਜੀ ਨਵੀਂ ਲੋਕੇਸ਼ਨ ਦੇ ਨਾਲ ਐਟ ਨੈਪਨੀ ਓਨਟੇਰੀਓ। ਵਧੇਰੀ ਜਾਣਕਾਰੀ ਲਈ ਕਾਲ ਤੁਸੀਂ ਕਰੋ 1-888-785-5823 ਤੇ, 1-888-785-5823 ਤੇ। ਫੋਰ ਮੈਨਸ ਕਲੋਥਿੰਗ ਇਸ ਬੈਸਟ ਪ੍ਰਾਈਜ਼, ਅੱਜ ਹੀ ਸੰਪਰਕ ਕਰੋ ਡਿਕਸੀ ਐਂਡ ਮੇਸਾਈ ਡਰਾਈਵ ਤੇ ਲੋਕੇਟਿਡ ਸਪੀਅਰ ਐਂਡ ਮਕੇ। ਵਧੇਰੀ ਜਾਣਕਾਰੀ ਲਈ ਕਾਲ ਤੁਸੀਂ ਕਰੋ 905-670-3388 ਤੇ, 905-670-3388 ਤੇ। ਹਰ ਪ੍ਰਕਾਰ ਦੀ ਇੰਸ਼ੋਰੈਂਸ ਅਤੇ ਫਾਈਨੈਂਸ਼ੀਅਲ ਸਰਵਿਸਿਜ਼ ਦੀ ਜਾਣਕਾਰੀ ਲਈ ਤੁਰੰਤ ਸੰਪਰਕ ਕਰੋ ਜ਼ਾਹਿਦ ਸੈਯਦ ਜੀ ਨੂੰ ਫਰੋਮ ਅਰੂਜ ਫਾਈਨੈਂਸ਼ੀਅਲਸ ਐਟ 905-624-0008, 905-624-0008। ਰਿਸ਼ਤਾ ਡੀਪੋ ਉਮਰਾਂ ਦੀ ਸਾਂਝ, ਦੇ ਹੈਵ ਪ੍ਰੋਫੈਸ਼ਨਲ ਮੈਚ ਮੇਕਰਸ। ਤੇ ਜੇਕਰ ਤੁਸੀਂ ਰਿਸ਼ਤਿਆਂ ਦੀ ਪੱਕੀ ਬੁਨਿਆਦ ਸਥਾਪਿਤ ਕਰਨੀ ਹੈ ਤਾਂ ਮਦਦ ਤੁਸੀਂ ਲੈਣੀ ਹੈ ਜੀ ਰਿਸ਼ਤਾ ਡੀਪੋ ਦੀ। ਕਾਲ ਤੁਸੀਂ ਕਰੋ ਐਟ 905-481-1166, 905-484-1116। ਆਪਣਾ ਪਸੰਦੀਦਾ ਘਰ ਬਣਵਾਉਣਾ ਜੇ ਤੁਸੀਂ, ਆਪਣਾ ਸੁਪਨਿਆਂ ਵਾਲਾ ਘਰ, ਜਾਂ ਫਿਰ ਆਪਣੇ ਘਰ ਨੂੰ ਦੁਬਾਰਾ ਤੋਂ ਤੁਸੀਂ ਤਿਆਰ ਕਰਵਾਉਣਾ ਚਾਹੁੰਦੇ ਹੋ, ਟੈਰੀਅਨ ਲਾਇਸੈਂਸ ਬਿਲਡਰ ਐਵਰਕ੍ਰੈਸਟ 25 ਸਾਲਾਂ ਦੇ ਵਧੇਰੇ ਤਜਰਬੇ ਦੇ ਨਾਲ ਸ਼ੁਰੂ ਤੋਂ ਖੇਤ ਤੱਕ, ਡਿਜ਼ਾਈਨ ਤੋਂ ਕੰਸਟਰਕਸ਼ਨ ਤੱਕ ਤੁਹਾਡੇ ਘਰ ਦਾ ਸਾਰਾ ਕੰਮ ਕਰਵਾਉਣ ਦੀ ਜ਼ਿੰਮੇਵਾਰੀ ਲੈਂਦੇ ਨੇ। ਇਹਨਾਂ ਦੀ ਪ੍ਰੋਫੈਸ਼ਨਲ ਟੀਮ ਵਿਲ ਗਾਈਡ ਯੂ ਈਚ ਸਟੈਪ ਆਫ ਦ ਵੇ। ਸੋ ਬੇਫਿਕਰ ਹੋ ਕੇ ਤੁਸੀਂ ਐਵਰਕ੍ਰੈਸਟ ਬਿਲਡਰਸ ਨੂੰ ਕਾਲ ਕਰਨਾ ਹੈ। ਵਧੇਰੀ ਜਾਣਕਾਰੀ ਲਈ ਕਾਲ ਤੁਸੀਂ ਕਰੋ 416-371-3477 ਤੇ, 416-371-3477 ਇਸ ਨੰਬਰ ਟੂ ਕਾਲ। ਤੇ ਜਦੋਂ ਤੁਸੀਂ ਘਰ ਲੈ ਲਓਗੇ ਫਿਰ ਤੁਹਾਨੂੰ ਇਹ ਹੋਊਗਾ ਕਿ ਮੋਰਗੇਜ ਕਿੱਥੋਂ ਲਈ ਜਾਵੇ, ਮੋਰਗੇਜ ਦਾ ਇੰਤਜ਼ਾਮ ਕਿਵੇਂ ਕਰੀਏ। ਸੋ ਮੋਰਗੇਜ ਸੰਬੰਧੀ ਤੁਸੀਂ ਜਾਣਕਾਰੀ ਲੈਣੀ ਹੈ, ਸੰਪਰਕ ਤੁਸੀਂ ਕਰਨਾ ਜੀ ਹੈਰੀ ਧਾਲੀਵਾਲ ਹੋਰਾਂ ਨੂੰ, ਮੋਰਗੇਜ ਬ੍ਰੋਕਰ ਨੇ ਵਿਦ ਸਕੋਸ਼ੀਆ ਬੈਂਕ। ਤੁਸੀਂ ਨਵੇਂ ਆਏ ਹੋ ਕੈਨੇਡਾ ਦੇ ਵਿੱਚ, ਤੁਹਾਨੂੰ ਲੋੜ ਪਵੇਗੀ ਮੋਰਗੇਜ ਸੰਬੰਧੀ ਵਿਸ਼ੇਸ਼ ਜਾਣਕਾਰੀ ਦੀ। ਰੀਅਲਟਰਸ ਨੇ ਉਹਨਾਂ ਨੂੰ ਵੀ ਜੇਕਰ ਬੈਂਕ ਦੇ ਨਾਲ ਕੰਮ ਕਰਨਾ ਹੈ, ਬੈਂਕ ਦੀ ਸਹਾਇਤਾ ਦੀ ਲੋੜ ਹੈ, ਸੋ ਹੈਰੀ ਧਾਲੀਵਾਲ ਜੀ ਹੋਰਾਂ ਕੋਲ ਜ਼ਰੂਰ ਪਹੁੰਚੋ। ਉਹਨਾਂ ਨੂੰ ਸੰਪਰਕ ਕਰੋ ਐਟ 647-617-07 ਤੇ, 647-616-0707 ਤੇ। ਇੱਕ ਟਰਕਿੰਗ ਕੰਪਨੀ ਹੈ ਜੀ, ਇਟਸ ਲੁਕਿੰਗ ਫੋਰ ਟੀਮ ਆਫ ਐਂਡ ਸਿੰਗਲ ਡਰਾਈਵਰਸ। ਟੋਰਾਂਟੋ ਕੈਲੀਫੋਰਨੀਆ ਡਰਾਈਵ ਐਂਡ ਵਨਸ ਨੇ ਸੇਮ ਡ੍ਰੌਪ ਪਿਕਅਪ ਐਂਡ ਡ੍ਰੌਪ ਆਫ, ਐਟਲੀਸਟ 3 ਸਾਲਾਂ ਦਾ ਤਜਰਬਾ ਜਿਹੜਾ ਉਹ ਲੜੀਂਦਾ। ਵਧੇਰੀ ਜਾਣਕਾਰੀ ਲਈ ਕਾਲ ਤੁਸੀਂ ਕਰੋ ਐਟ 416-655-9788, 416-655-9788 ਤੇ। ਕ੍ਰਾਈਸਲਰ ਦੀ ਜੇਕਰ ਤੁਹਾਨੂੰ ਕੋਈ ਵੀ ਕਾਰ ਚਾਹੀਦੀ ਆ, ਕੰਟੈਕਟ ਤੁਸੀਂ ਕਰਨਾ ਜਨਰਲ ਮੈਨੇਜਰ ਜਾਰਜ ਹੋਰਾਂ ਨੂੰ ਐਟ 905-819-0001-905-819-0001 ਜੀ।
ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਤੁਸੀਂ ਇਸ ਵੇਲੇ ਸੁਣ ਰਹੇ ਹੈਗੇ ਹੋ ਔਰ ਰੁਕ ਕਰਦੇ ਹਾਂ ਸਿੱਧਾ ਹੈਡਲਾਈਨਸ ਵੱਲ। ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਹੈਡਲਾਈਨਸ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਬੜੀਆਂ ਖਬਰਾਂ ਦੇ ਵਿੱਚ ਅਸੀਂ ਤੁਹਾਨੂੰ ਅਪਡੇਟ ਦੇਣ ਜਾ ਰਹੇ ਹੈਗੇ ਹਾਂ ਕਿ ਜੋ ਇਸ ਸਮੇਂ ਤਾਜ਼ਾ ਰਿਪੋਰਟ ਸਾਡੇ ਕੋਲ ਪਹੁੰਚੀ ਹੈਗੀ ਹੈ ਕੋਰੋਨਾ ਵਾਇਰਸ ਦੀ, ਵਾਇਰਸ ਦੇ ਨਾਲ ਜੋ ਗਿਣਤੀ ਇਸ ਵੇਲੇ ਅਸੀਂ ਜੇ ਚਾਈਨਾ ਦੀ ਗੱਲ ਕਰੀਏ ਤੇ ਸਾਰਸ ਤੋਂ ਜ਼ਿਆਦਾ ਜਿਹੜੇ ਪੀਪਲ ਨੇ ਉਹ ਇਨਫੈਕਟਡ ਹੋ ਚੁੱਕੇ ਨੇ ਜੋ ਤਾਜ਼ਾ ਰਿਪੋਰਟ ਸਾਡੇ ਕੋਲ ਪਹੁੰਚੀ ਹੈ। 6,000 ਤੋਂ ਜ਼ਿਆਦਾ ਲੋਕ ਸਿਰਫ ਚਾਈਨਾ ਦੇ ਵਿੱਚ ਜਿਹੜੇ ਨੇ ਉਹ ਇਸ ਵਾਇਰਸ ਦੇ ਨਾਲ ਇਨਫੈਕਟਡ ਹੋ ਚੁੱਕੇ ਨੇ ਜੋ ਕਿ ਸਾਰਸ ਤੋਂ ਵੀ ਗਿਣਤੀ ਜਿਹੜੀ ਵੱਧ ਗਈ ਹੈ। ਮਰਨ ਵਾਲਿਆਂ ਦਾ ਅੰਕੜਾ ਲਗਾਤਾਰ ਵੱਧ ਰਿਹਾ ਹੈਗਾ, 132 ਜਣੇ ਹੁਣ ਤੱਕ ਜਿਹੜੇ ਨੇ ਉਹ ਸਾਰਸ ਮਾਫ ਕਰਨਾ ਕੋਰੋਨਾ ਵਾਇਰਸ ਦੇ ਕਾਰਨ ਮਾਰੇ ਜਾ ਚੁੱਕੇ ਨੇ। ਇਸ ਤੋਂ ਇਲਾਵਾ ਵੱਖ ਵੱਖ ਕੰਟਰੀਜ਼ ਜਿਹੜੀਆਂ ਨੇ ਉਹ ਆਪਣੇ ਸਿਟੀਜ਼ਨਸ ਨੂੰ ਚਾਈਨਾ ਤੋਂ ਇਵੈਕੂਏਟ ਕਰ ਰਹੀਆਂ ਨੇ। ਸਭ ਤੋਂ ਪਹਿਲਾਂ ਅਸੀਂ ਜ਼ਿਕਰ ਕਰਾਂਗੇ ਕਿ ਜਪਾਨ ਨੇ ਕੱਲ੍ਹ ਤੋਂ ਹੀ ਸ਼ੁਰੂ ਕਰ ਦਿੱਤਾ ਸੀਗਾ, 206 ਜਣੇ ਜਿਹੜੇ ਜਪਾਨ ਦੀ ਇੱਕ ਫਲਾਈਟ ਹੈ ਉਹਨਾਂ ਨੇ ਉੱਥੋਂ ਇਵੈਕੂਏਟ ਕਰ ਲਿਆ ਔਰ ਉਹਨਾਂ ਨੂੰ ਟੋਕੀਓ ਦੇ ਇੱਕ ਹੋਸਪਿਟਲ ਦੇ ਵਿੱਚ ਵੱਖਰੇ ਤੌਰ ਦੇ ਉੱਤੇ ਮੈਡੀਕਲ ਚੈੱਕਸ ਵਾਸਤੇ ਰੱਖਿਆ ਜਾ ਰਿਹਾ। ਇਸੇ ਤਰ੍ਹਾਂ ਜਿਹੜੀ ਅਮਰੀਕਾ ਹੈਗਾ ਉਹਨਾਂ ਨੇ ਵੀ ਆਪਣੇ ਜਿਹੜੇ ਸਿਟੀਜ਼ਨਸ ਨੇ ਉਹਨਾਂ ਨੂੰ ਵੀ ਇਵੈਕੂਏਸ਼ਨ ਸ਼ੁਰੂ ਕਰ ਦਿੱਤੀ ਹੈ, ਜਿਹਨਾਂ ਨੂੰ ਕਿ ਕੈਲੀਫੋਰਨੀਆ ਲਿਆਂਦਾ ਜਾ ਰਿਹਾ ਹੈਗਾ। ਇਸ ਤੋਂ ਇਲਾਵਾ ਅਸੀਂ ਦੱਸ ਦਈਏ ਕਿ ਕਾਫੀ ਸਾਰੇ ਕੇਸਿਸ ਜਿਹੜੀਆਂ ਹੋਰ ਕੰਟਰੀਜ਼ ਦੇ ਵਿੱਚ ਚਾਈਨਾ ਤੋਂ ਇਲਾਵਾ ਪਾਏ ਗਏ ਨੇ, ਉਹਨਾਂ ਕੰਟਰੀਜ਼ ਦੇ ਵਿੱਚ ਜੋ ਨਾਮ ਆਏ ਨੇ ਉਹਦੇ ਵਿੱਚ ਤਾਇਵਾਨ, ਆਸਟ੍ਰੇਲੀਆ, ਕੰਬੋਡੀਆ, ਫਰਾਂਸ, ਜਪਾਨ, ਮਲੇਸ਼ੀਆ, ਨੇਪਾਲ, ਸ਼੍ਰੀਲੰਕਾ, ਸਿੰਗਾਪੁਰ, ਸਾਊਥ ਕੋਰੀਆ, ਥਾਈਲੈਂਡ, ਵੀਅਤਨਾਮ, ਅਮਰੀਕਾ ਔਰ ਕੈਨੇਡਾ ਤੱਕ ਜਿਹੜਾ ਇਹ ਵਾਇਰਸ ਹੈ ਉਹ ਪਹੁੰਚ ਚੁੱਕਾ ਹੈਗਾ। UAE ਤੋਂ ਹੁਣ ਤੋਂ ਕੁਛ ਹੀ ਦੇਰ ਪਹਿਲਾਂ ਉਹਨਾਂ ਦੀ ਹੈਲਥ ਮਿਨਿਸਟਰੀ ਨੇ ਵੀ ਕਿਹਾ ਕਿ 4 ਮੈਂਬਰਸ ਜਿਹੜੇ ਕਿ ਚਾਈਨੀਜ਼ ਫੈਮਿਲੀ ਦੇ ਆ ਉਹ UAE ਦੇ ਵਿੱਚ ਵੀ 4 ਕਨਫਰਮਡ ਕੇਸਿਸ ਜਿਹੜੇ ਨੇ ਉਹ ਨਜ਼ਰ ਆਏ ਨੇ। ਕੈਨੇਡਾ ਦੇ ਵੱਲੋਂ ਸਾਡੇ ਜਿਹੜੇ ਆਫੀਸ਼ੀਅਲਸ ਨੇ, ਸਾਡੇ ਫੋਰਨ ਅਫੇਅਰਸ ਮਿਨਿਸਟਰ ਫਰਾਂਸਵਾ ਫਿਲਪੀ ਸ਼ੈਂਪੇਨ, ਉਹਨਾਂ ਨੇ ਕਿਹਾ ਹੈ ਕਿ ਤਕਰੀਬਨ 250 ਕੈਨੇਡੀਅਨਸ ਜਿਨ੍ਹਾਂ ਨੇ ਕਿ ਆਨਲਾਈਨ ਗਲੋਬਲ ਅਫੇਅਰਸ ਕੈਨੇਡਾ ਦੇ ਨਾਲ ਰਜਿਸਟਰ ਕਰਾਇਆ ਔਰ ਉਹਦੇ ਵਿੱਚੋਂ ਚਾਹੁੰਦੇ ਨੇ ਕਿ ਅਸੀਂ ਉਹਨਾਂ ਨੂੰ ਵਾਪਸ ਕੈਨੇਡਾ ਲੈ ਕੇ ਆਈਏ। ਕੈਨੇਡਾ ਫਿਲਹਾਲ ਅਰੇਂਜਮੈਂਟਸ ਕਰ ਰਿਹਾ ਕਿ ਕਿਸ ਤਰੀਕੇ ਦੇ ਨਾਲ ਆਪਣੇ ਕੈਨੇਡੀਅਨ ਸਿਟੀਜ਼ਨਸ ਨੂੰ ਚਾਈਨਾ ਤੋਂ ਇਵੈਕੂਏਟ ਕੀਤਾ ਜਾਏ। ਇਸ ਦਰਮਿਆਨ ਇਟਲੀ ਨੇ ਐਲਾਨ ਕੀਤਾ ਹੈ ਕਿ ਉਹ ਇਸ ਥਰਸਡੇ ਨੂੰ ਆਪਣੇ ਜਿਹੜੇ ਸਿਟੀਜ਼ਨਸ ਨੇ ਉਹਨਾਂ ਨੂੰ ਵੁਹਾਨ ਤੋਂ ਇਵੈਕੂਏਟ ਕਰ ਲਏਗਾ। ਇੰਡੀਆ ਨੇ ਵੀ ਮਦਦ ਮੰਗੀ ਹੈ ਚਾਈਨਾ ਤੋਂ ਕਿ ਜਿਹੜੇ ਇੰਡੀਅਨਸ ਉੱਥੇ ਸਟਕ ਨੇ ਉਹ ਚਾਹੁੰਦਾ ਹੈ ਕਿ ਇੰਡੀਆ ਵੀ ਆਪਣੇ ਜਿਹੜੇ ਸਿਟੀਜ਼ਨਸ ਨੇ ਉਹਨਾਂ ਨੂੰ ਵਾਪਸ ਲੈ ਕੇ ਜਾਏ। ਜਰਮਨੀ ਨੇ ਕਿਹਾ ਹੈ ਕਿ ਅਗਲੇ ਕੁਛ ਹੀ ਘੰਟਿਆਂ ਦੇ ਵਿੱਚ ਜਰਮਨੀ ਆਪਣੇ ਸਿਟੀਜ਼ਨਸ ਨੂੰ ਚਾਈਨਾ ਤੋਂ ਇਵੈਕੂਏਟ ਕਰਕੇ ਵਾਪਸ ਜਰਮਨੀ ਲੈ ਜਾਏਗਾ। ਹਾਂਗਕਾਂਗ ਦੇ ਲੀਡਰ ਨੇ ਕਿਹਾ ਹੈਗਾ ਹੈ ਕਿ ਕੋਈ ਵੀ ਜਿਹੜੇ ਰੇਲ ਲਿੰਕਸ ਨੇ ਮੇਨਲੈਂਡ ਚਾਈਨਾ ਦੇ ਨਾਲ ਜਾਂ ਕੋਈ ਫਲਾਈਟਸ ਨੇ ਉਹਨਾਂ ਸਾਰਿਆਂ ਨੂੰ ਹਾਂਗਕਾਂਗ ਵੱਲੋਂ ਕੈਂਸਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ। ਇਸੇ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਏਅਰਲਾਈਨਸ ਨੇ ਉਹਨਾਂ ਨੇ ਆਪਣੀਆਂ ਫਲਾਈਟਸ ਜਿਹੜੀਆਂ ਨੇ ਚਾਈਨਾ ਵਾਸਤੇ ਬੰਦ ਕਰ ਦਿੱਤੀਆਂ ਨੇ। ਏਅਰ ਕੈਨੇਡਾ ਨੇ ਹਜੇ ਆਪਣੀਆਂ ਕੁਝ ਫਲਾਈਟਸ ਜਿਹੜੀਆਂ ਨੇ ਉਹ ਬੰਦ ਕੀਤੀਆਂ ਨੇ ਪਰ ਕੁਝ ਫਲਾਈਟ ਹਜੇ ਵੀ ਏਅਰ ਕੈਨੇਡਾ ਦੀਆਂ ਚਾਈਨਾ ਜਾ ਰਹੀਆਂ ਨੇ। ਹੁਣ ਗੱਲਬਾਤ ਕਰਦੇ ਹੈਗੇ ਜਿਹੜਾ ਇਹ ਵਾਇਰਸ ਆਇਆ ਉਹਦੇ ਨਾਲ ਸਾਡੇ ਇੱਥੇ ਕੈਨੇਡਾ ਦੇ ਵਿੱਚ ਵੀ ਜਿਹੜੀ ਚਾਈਨੀਜ਼ ਕਮਿਊਨਿਟੀ ਹੈਗੀ ਆ ਉਹਨਾਂ ਨੇ ਵੀ ਕੁਝ ਕੰਸਰਨਸ ਜਿਹੜੇ ਨੇ ਉਹ ਜਾਰੀ ਕੀਤੇ ਨੇ। ਜਿੱਥੇ ਕਿ ਚਾਈਨੀਜ਼ ਕਮਿਊਨਿਟੀ ਜਿਹੜੀ ਕਹਿ ਰਹੀ ਹੈਗੀ ਹੈ ਕਿ ਉਹਦਾ ਇਕਨੋਮਿਕ ਇੰਪੈਕਟ ਸਾਡੇ ਇੱਥੇ ਟੋਰੋਂਟੋ ਦੇ ਚਾਈਨਾ ਟਾਊਨ ਦੇ ਉੱਤੇ ਵੀ ਹੋ ਸਕਦਾ ਹੈਗਾ ਕਿ ਲੋਕ ਕਿਆ ਚਾਈਨਾ ਟਾਊਨ ਦੇ ਵਿੱਚ ਘੱਟ ਖਰੀਦਦਾਰੀ ਕਰਨਗੇ। ਜਾਂ ਇਸ ਤੋਂ ਇਲਾਵਾ ਇਹ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਜਿਹੜੇ ਲੋਅਰ ਮੇਨਲੈਂਡ ਬ੍ਰਿਟਿਸ਼ ਕੋਲੰਬੀਆ ਦੇ ਏਰੀਆ ਦੇ ਵਿੱਚ ਕਾਫੀ ਸਾਰੀ ਚਾਈਨੀਜ਼ ਕਮਿਊਨਿਟੀ ਰਹਿੰਦੀ ਹੈ ਉਹਨਾਂ ਦੇ ਬਿਜ਼ਨਸਿਸ ਦਾ ਇਸ ਦੇ ਉੱਤੇ ਜਿਹੜਾ ਉਹ ਕੀ ਅਸਰ ਹੋਏਗਾ। ਇਸ ਤੋਂ ਇਲਾਵਾ ਚਾਈਨੀਜ਼ ਕਮਿਊਨਿਟੀ ਜਿਹੜੀ ਆ ਉਹ ਵੀ ਕੰਸਰਨ ਜਤਾ ਰਹੇ ਨੇ ਕਿ ਲੋਕ ਉਹਨਾਂ ਨੂੰ ਸ਼ੱਕ ਦੀ ਨਿਗਾਹ ਦੇ ਨਾਲ ਜਿਹੜੇ ਨੇ ਉਹ ਦੇਖਦੇ ਨੇ ਜਾਂ ਉਹਨਾਂ ਦੇ ਬੱਚਿਆਂ ਨੂੰ ਸ਼ੱਕ ਦੀ ਨਿਗਾਹ ਦੇ ਨਾਲ ਦੇਖਦੇ ਨੇ, ਇਹ ਵੀ ਇਸ ਵੇਲੇ ਸਵਾਲ ਖੜੇ ਕੀਤੇ ਜਾ ਰਹੇ ਨੇ। ਇਸ ਦਰਮਿਆਨ ਅਸੀਂ ਇੱਥੇ ਜ਼ਰੂਰ ਜ਼ਿਕਰ ਕਰ ਦਈਏ ਕਿ ਟੋਟਲ 3 ਕੇਸਿਸ ਜਿਹੜੇ ਨੇ ਉਹ ਹਜੇ ਤੱਕ ਇਸ ਵਾਇਰਸ ਦੇ ਨਾਲ ਸਾਹਮਣੇ ਆਏ ਨੇ। ਟੋਰੋਂਟੋ ਦੇ ਮੇਅਰ ਜੌਨ ਟੋਰੀ ਉਹਨਾਂ ਨੇ ਵੀ ਇਸ ਦੇ ਬਾਰੇ ਸਾਰੀ ਜਿਹੜੀ ਮਿਸ ਇਨਫੋਰਮੇਸ਼ਨ ਇਸ ਵਾਇਰਸ ਦੇ
ਜ਼ਰੀਏ ਫੈਲਾਈ ਜਾ ਰਹੀ ਹੈ ਉਹਨੂੰ ਵੀ ਉਹਨਾਂ ਨੇ ਹਟਾਉਣ ਦੀ ਗੱਲ ਕੀਤੀ ਹੈਗੀ ਹੈ। ਅਸੀਂ ਇੱਥੇ ਜ਼ਰੂਰ ਜ਼ਿਕਰ ਕਰ ਦਈਏ ਕਿ ਲਗਾਤਾਰ ਯੂਨੀਵਰਸਿਟੀਜ਼, ਕਾਲਜਿਜ਼, ਹੈਲਥ ਓਫੀਸ਼ੀਅਲਸ ਔਰ ਸਾਡੇ ਜਿਹੜੇ ਇਲੈਕਟਡ ਓਫੀਸ਼ੀਅਲਸ ਨੇ ਉਹ ਸਾਰੇ ਇਹ ਗੱਲ ਕਰ ਰਹੇ ਨੇ ਕਿ ਵਾਇਰਸ ਦੇ ਬਾਰੇ ਜਿਹੜੀ ਗਲਤ ਜਾਣਕਾਰੀ ਜਿਹੜੀ ਆ ਉਹ ਨਾ ਫੈਲਾਈ ਜਾਏ। ਲਿਸਨਰਸ ਔਰ ਦਰਸ਼ਕਾਂ ਦੀ ਜਾਣਕਾਰੀ ਦੱਸ ਦਈਏ ਕਿ ਡਿਟੇਲਡ ਰਿਪੋਰਟ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਇਸ ਵਾਇਰਸ ਤੋਂ ਬਚ ਸਕਦੇ ਹੋ, ਕਿਹੜੀ ਕਿਹੜੀਆਂ ਤੁਹਾਨੂੰ ਪ੍ਰੀਕੋਸ਼ਨਸ ਲੈਣੀਆਂ ਚਾਹੀਦੀਆਂ ਨੇ, ਉਹ ਇਸ ਹਫ਼ਤੇ ਅਸੀਂ ਕੈਨੇਡੀਅਨ ਗਵਰਨਮੈਂਟ ਵੱਲੋਂ ਜੋ ਆਫੀਸ਼ੀਅਲ ਰਿਪੋਰਟ ਆ ਉਹ ਸਾਰੀ ਦੀ ਸਾਰੀ ਮਿਡਵੀਕ ਨਿਊਜ਼ ਪੇਪਰ ਦੇ ਵਿੱਚ ਵੀ ਜਾਰੀ ਕੀਤੀ ਹੈ। ਔਰ ਇੰਟਰਨੈਸ਼ਨਲ ਲੈਵਲ ਦੇ ਉੱਤੇ ਵਰਲਡ ਹੈਲਥ ਆਰਗਨਾਈਜੇਸ਼ਨ ਦੇ ਡਾਇਰੈਕਟਰ ਟੈਡਰੋਸ ਐਡਨੋਮ ਉਹਨਾਂ ਨੇ ਤਾਜ਼ਾ ਜਾਣਕਾਰੀ ਦਿੰਦੇ ਕਿਹਾ ਕਿ ਉਹਨਾਂ ਨੇ ਚਾਈਨੀਜ਼ ਲੀਡਰ ਜ਼ੀ ਜਿਨਪਿੰਗ ਦੇ ਨਾਲ ਮੁਲਾਕਾਤ ਕੀਤੀ ਹੈ। ਲੇਟੈਸਟ ਇਨਫੋਰਮੇਸ਼ਨ ਲਗਾਤਾਰ ਵਰਲਡ ਹੈਲਥ ਆਰਗਨਾਈਜੇਸ਼ਨ ਇਕੱਠੀ ਕਰ ਰਿਹਾ ਔਰ ਉਹਨਾਂ ਦੀ ਟੋਪ ਪ੍ਰਾਇਰਟੀ ਵਰਲਡ ਹੈਲਥ ਆਰਗਨਾਈਜੇਸ਼ਨ ਦੀ ਇਸ ਸਮੇਂ ਕੋਰੋਨਾ ਵਾਇਰਸ ਹੈ। ਔਰ ਹੁਣ ਗੱਲਬਾਤ ਕਰਦੇ ਹੈਗੇ ਆ ਕੱਲ ਹੋਈ ਇੱਕ ਬਹੁਤ ਹੀ ਅਹਿਮ ਜਿਹਦੇ ਵਿੱਚ ਕਿ ਗ੍ਰੇਟਰ ਟੋਰੋਂਟੋ ਏਰੀਆ ਦੇ ਮੇਅਰ ਮੌਜੂਦ ਸੀਗੇ, ਇਸ ਤੋਂ ਇਲਾਵਾ ਗ੍ਰੇਟਰ ਟੋਰੋਂਟੋ ਏਰੀਆ ਦੇ ਪੁਲਿਸ ਚੀਫਸ ਵੀ ਜਿਹੜੇ ਮੌਜੂਦ ਸੀਗੇ। ਯਾਦ ਰਹੇ ਕਿ ਪਿਛਲੇ ਕੁਛ ਸਮੇਂ ਤੋਂ ਲਗਾਤਾਰ ਯੂਥ ਗਨ ਵਾਇਲੈਂਸ ਜਿਹੜੀ ਉਹ ਲਗਾਤਾਰ ਵੱਧ ਰਹੀ ਹੈ, ਨੌਜਵਾਨ ਜਿਸ ਤਰੀਕੇ ਦੇ ਨਾਲ ਗਨ ਵਾਇਲੈਂਸ ਦਾ ਇਸਤੇਮਾਲ ਕਰ ਰਹੇ ਨੇ, ਇਹਦੀ ਚਰਚਾ ਕੱਲ ਇਸ ਮੀਟਿੰਗ ਦੇ ਵਿੱਚ ਹੋਈ ਹੈ। ਇਸ ਮੀਟਿੰਗ ਦੇ ਵਿੱਚ ਟੋਰੋਂਟੋ ਦੇ ਮੇਅਰ ਜੌਨ ਟੋਰੀ ਮੌਜੂਦ ਸੀਗੇ, ਮਿਸਿਸਾਗਾ ਦੇ ਮੇਅਰ ਬੋਨੀ ਕੋਂਬੇ, ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬਰਾਊਨ, ਇਸ ਤੋਂ ਇਲਾਵਾ ਮਾਰਕਹਮ, ਪਿਕਰਿੰਗ, ਰੀਜਨਲ ਚੇਅਰਸ ਪੀਲ, ਡਰਮ, ਯੋਰਕ ਰੀਜਨ ਦੇ ਮੌਜੂਦ ਸੀਗੇ, ਔਰ ਇਸ ਤੋਂ ਇਲਾਵਾ ਜਿਹੜੇ ਪੁਲਿਸ ਚੀਫਸ ਨੇ ਟੋਰੋਂਟੋ ਪੁਲਿਸ ਦੇ, ਪੀਲ ਰੀਜਨ ਦੇ, ਯੋਰਕ ਰੀਜਨ ਦੇ, ਉਹ ਵੀ ਸਾਰੇ ਇਸ ਮੀਟਿੰਗ ਦੇ ਵਿੱਚ ਮੌਜੂਦ ਸੀਗੇ। ਅਸੀਂ ਇੱਥੇ ਜ਼ਰੂਰ ਜ਼ਿਕਰ ਕਰਨਾ ਚਾਹੁੰਦੇ ਹਾਂ ਕਿ ਟੋਰੋਂਟੋ ਦੇ ਵਿੱਚ ਹਾਲ ਹੀ ਦੇ ਵਿੱਚ ਰੈਕੋਰਡ ਲੈਵਲ ਆਫ ਵਾਇਲੈਂਸ ਜਿਹੜੀ ਆ ਉਹ ਦੇਖੀ ਗਈ ਹੈ। 292 ਜਣੇ ਨੇ ਮਾਰੇ ਗਏ ਨੇ 2019 ਦੇ ਵਿੱਚ, ਔਰ ਜਿਹੜੀ ਸ਼ੂਟਿੰਗਸ ਹੋਈਆਂ ਨੇ 2019 ਦੇ ਵਿੱਚ ਉਹ 492 ਸ਼ੂਟਿੰਗਸ ਜਿਹੜੀਆਂ ਹੋਈਆਂ ਨੇ ਪਿਛਲੇ 15 ਸਾਲਾਂ ਦੇ ਵਿੱਚ, ਇਹ ਹਾਈਐਸਟ ਨੰਬਰ ਹੈ। ਟੋਰੋਂਟੋ ਪੁਲਿਸ ਨੇ ਜੋ ਆਪਣਾ ਡਾਟਾ ਜਾਰੀ ਕੀਤਾ, ਜੇ ਅਸੀਂ ਇਸ ਸਾਲ ਦੀ ਗੱਲ ਕਰੀਏ ਤੇ ਇਸ ਸਾਲ 2020 ਦੇ ਵਿੱਚ 2020 ਦੇ ਵਿੱਚ ਹਜੇ ਤੱਕ 23 ਸ਼ੂਟਿੰਗਸ ਦੀਆਂ ਜਿਹੜੀਆਂ ਵਾਰਦਾਤਾਂ ਨੇ ਉਸ ਰਿਪੋਰਟ ਹੋ ਚੁੱਕੀਆਂ ਨੇ, ਇਹਦੇ ਵਿੱਚੋਂ 4 ਜਣਿਆਂ ਦੀ ਜਾਨ ਚਲੀ ਗਈ ਹੈ। ਇੱਕ ਵੱਖਰੀ ਖਬਰ ਦੇ ਵਿੱਚ ਅਸੀਂ ਜ਼ਰੂਰ ਦੱਸ ਦਈਏ ਕਿ ਮਿਸਿਸਾਗਾ ਦੇ ਵਿੱਚ ਕੱਲ੍ਹ ਇੱਕ ਕਪਲ ਸੀਗਾ, ਉਸ ਦੇ ਉੱਤੇ ਸ਼ੂਟਿੰਗ ਕੀਤੀ ਗਈ ਹੈ, ਹਾਲਾਂਕਿ ਕਪਲ ਲੱਕੀ ਸੀਗਾ ਕਿ ਉਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੈ ਉਹ ਨਹੀਂ ਹੋਇਆ। ਲੇਕਿਨ ਕੱਲ੍ਹ ਜਿਹੜੇ ਮੇਅਰਸ ਔਰ ਪੁਲਿਸ ਚੀਫਸ ਉਹਨਾਂ ਨੇ ਕਿਹਾ ਹੈਗਾ ਹੈ ਕਿ ਸਾਨੂੰ ਹੋਰ ਜ਼ਿਆਦਾ ਸਖ਼ਤ ਕਾਨੂੰਨ ਜਿਹੜੇ ਨੇ ਉਹ ਬਣਾਉਣੇ ਪੈਣਗੇ। US ਬਾਰਡਰ ਤੋਂ ਲਗਾਤਾਰ ਇਸ ਤਰਫ ਜਿਹੜੀਆਂ ਗਨਜ਼ ਆ ਰਹੀਆਂ ਨੇ ਉਹਦੇ ਉੱਤੇ ਵੀ ਕਿਸ ਤਰੀਕੇ ਦੇ ਨਾਲ ਰੋਕ ਲਗਾਈ ਜਾਵੇ ਉਹਦੇ ਬਾਰੇ ਵੀ ਗੱਲਬਾਤ ਕੀਤੀ ਗਈ ਹੈ। ਸਾਡੇ ਓਨਟੇਰੀਓ ਦੇ ਸੋਲਿਸਟਰ ਜਨਰਲ ਸਿਲਵੀਆ ਜੋਨਸ ਉਹਨਾਂ ਨੇ ਕਿਹਾ ਹੈ ਕਿ ਓਨਟੇਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਜਿਹੜੇ ਅੰਕੜੇ ਨੇ ਉਹ ਸਾਫ਼ ਦੱਸਦੇ ਨੇ ਕਿ ਜਿਹੜੀਆਂ ਇਲੀਗਲ ਗਨਜ਼ ਇਸ ਵੇਲੇ ਕੈਨੇਡਾ ਦੇ ਵਿੱਚ ਹੈਗੀਆਂ, 84% ਇਲੀਗਲ ਗਨਜ਼ ਅਮੈਰੀਕਾ ਤੋਂ ਸਾਡੇ ਇੱਥੇ ਆ ਰਹੀਆਂ ਨੇ, 84% ਇਲੀਗਲ ਗਨਜ਼ ਆਰ ਕਮਿੰਗ ਫਰੋਮ ਅਮੈਰੀਕਾ। ਅਗਲੇ ਕਦਮ ਕੀ ਚੱਕੇ ਜਾਣੇ ਨੇ ਉਹਦੇ ਵਿੱਚ, ਇੱਕ ਤੇ ਲੋਕਲ ਪੁਲਿਸ ਸਰਵਿਸਿਸ ਤੇ ਕੈਨੇਡੀਅਨ ਬਾਰਡਰ ਸਰਵਿਸਿਸ ਏਜੰਸੀ ਜਿਹੜੀਆਂ ਨੇ ਉਹ ਆਪਸ ਦੇ ਵਿੱਚ ਹੋਰ ਕਲੋਜ਼ਲੀ ਮਿਲ ਕੇ ਕੰਮ ਕਰਨਗੀਆਂ। ਫੈਡਰਲ ਸਰਕਾਰ ਜਿਹੜੀ ਹੈ ਉਹਦੇ ਨਾਲ ਵੀ ਇਹਦੇ ਬਾਰੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਰਹੀ ਹੈ। $250 million ਦੀ ਜਿਹੜੀ ਫੈਡਰਲ ਫੰਡਿੰਗ ਹੈਗੀ ਹੈ ਉਹ ਮਿਲ ਰਹੀ ਹੈ, ਜਿਹਦੇ ਜ਼ਰੀਏ ਕਿ $250 million ਦੀ ਫੰਡਿੰਗ ਕ੍ਰਾਈਮ ਪ੍ਰੀਵੈਂਸ਼ਨ ਸਟ੍ਰੈਟਜੀਜ਼ ਵਾਸਤੇ ਜਿਹੜੀ ਹੈ ਉਹ ਲਗਾਈ ਜਾ ਰਹੀ ਹੈ। ਇਸ ਤੋਂ ਇਲਾਵਾ ਜਿਹੜੇ GTA ਦੇ ਮੇਅਰਸ ਨੇ ਉਹਨਾਂ ਨੇ ਕਿਹਾ ਹੈਗਾ ਕਿ ਹੋਰ ਜ਼ਿਆਦਾ ਕੋਆਰਡੀਨੇਟਡ ਇਨਵੈਸਟਮੈਂਟ ਕਰਨ ਦੀ ਜ਼ਰੂਰਤ ਹੈ ਤਾਂ ਕਿ ਜਿਹੜੇ ਯੰਗਸਟਰਸ ਯੂਥ ਐਟ ਰਿਸਕ ਹੈਗੇ ਨੇ ਜਾਂ ਜਿਹੜੀਆਂ ਫੈਮਿਲੀਜ਼ ਜਾਂ ਕਮਿਊਨਿਟੀਜ਼ ਨੇ ਉਹਨਾਂ ਦੇ ਨਾਲ ਕਿਸ ਤਰ੍ਹਾਂ ਮਿਲ ਕੇ ਕੰਮ ਕੀਤਾ ਜਾਏ ਤਾਂ ਕਿ ਇਹ ਜੋ ਲਗਾਤਾਰ ਗਨ ਵਾਇਲੈਂਸ ਵੱਧ ਰਹੀ ਹੈ ਇਹਨੂੰ ਰੋਕਣ ਦੀ ਹੁਣ ਜ਼ਰੂਰਤ ਹੈ। ਔਰ ਅੱਜ 10th ਐਨਵਰਸਰੀ ਹੈਗੀ ਹੈ ਬੈਲ ਲੈਟਸ ਟਾਕ, ਮੈਂਟਲ ਹੈਲਥ ਦੇ ਬਾਰੇ ਜੋ ਇਸ਼ੂਸ ਕੈਨੇਡਾ ਭਰ ਦੇ ਵਿੱਚ ਹੋ ਰਹੇ ਨੇ ਉਹਦੇ ਬਾਰੇ ਬੈਲ ਲੈਟਸ ਟਾਕ ਦੇ ਜ਼ਰੀਏ ਵੱਖ ਵੱਖ ਜਿਹੜੇ ਇਲੈਕਟਡ ਅਫੀਸ਼ੀਅਲਸ ਨੇ ਉਹ ਵੀ ਆਪਣਾ ਸੰਦੇਸ਼ ਜਿਹੜਾ ਨੇ ਉਹ ਦੇ ਰਹੇ ਨੇ, ਜਿੱਥੇ ਕਿ ਹਾਲ ਹੀ ਦੇ ਵਿੱਚ ਅਸੀਂ ਤੁਹਾਡੇ ਨਾਲ ਅੰਕੜੇ ਸਾਂਝੇ ਕੀਤੇ ਸੀਗੇ ਕਿ ਕਿਸ ਤਰੀਕੇ ਦੇ ਨਾਲ ਮੈਂਟਲ ਹੈਲਥ ਦੇ ਜਿਹੜੇ ਇਸ਼ੂਜ਼ ਨੇ ਖਾਸ ਕਰ ਯੰਗਸਟਰਸ ਦੇ ਵਿੱਚ ਉਹ ਵੱਧ ਰਹੇ ਨੇ, ਔਰ ਜਿਹੜੀ ਵੇਟ ਟਾਈਮ ਹੈਗਾ ਜੇ ਅਸੀਂ ਸਿਰਫ ਇਕੱਲੇ ਓਨਟੇਰੀਓ ਦੀ ਗੱਲ ਕਰੀਏ ਤੇ ਜਿਹੜੇ ਬੱਚੇ ਨੇ ਖਾਸ ਕਰ ਯੰਗ ਟੀਨੇਜਰਸ ਨੇ ਚਾਹੇ ਡਿਪਰੈਸ਼ਨ ਐਂਗਜ਼ਾਇਟੀ ਦੇ ਜਿਹੜੇ ਉਹਨਾਂ ਦੇ ਵਿੱਚ ਇਸ਼ੂਜ਼ ਨੇ ਉਹਨਾਂ ਦੇ ਕਾਰਨ ਉਹਨਾਂ ਦੀ ਜਿਹੜਾ ਵੇਟਿੰਗ ਟਾਈਮ ਹੈ ਉਹ ਲਗਾਤਾਰ ਵੱਧ ਰਿਹਾ ਹੈ। ਕਿਆ ਪ੍ਰੋਵਿੰਸ਼ੀਅਲ ਸਰਕਾਰ ਇਹਨੂੰ ਐਡਰੈਸ ਕਰੇਗੀ? ਜਿੱਥੇ ਕਿ ਓਨਟੇਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਕਿਹਾ ਹੈ ਕਿ ਉਹਨਾਂ ਨੇ ਮਿਲੀਅਨਸ ਆਫ ਡਾਲਰਸ ਜਿਹੜੇ ਨੇ ਉਹ ਮੈਂਟਲ ਹੈਲਥ ਵਾਸਤੇ ਅਗਲੇ 10 ਸਾਲਾਂ ਵਾਸਤੇ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਕਮਿਟ ਕੀਤੇ ਨੇ, ਪਰ ਉਹ ਕਿੰਨੀ ਜਲਦੀ ਲਾਗੂ ਕੀਤਾ ਜਾਏਗਾ ਇਹਦੇ ਉੱਤੇ ਸਵਾਲ ਬਰਕਰਾਰ ਨੇ। ਔਰ ਹੁਣ ਗੱਲ ਕਰਦੇ ਹੈਗੇ ਆ ਕਿ ਕੁਛ ਮਾਮਲਾ ਜਿਹੜਾ ਉਹ ਅੱਗੇ ਵੱਧਦਾ ਨਜ਼ਰ ਆ ਰਿਹਾ ਹੈਗਾ। ਜਿਹੜੀ ਓਨਟੈਰੀਓ ਭਰ ਦੇ ਵਿੱਚ ਟੀਚਰਸ ਦੀ ਸਟ੍ਰਾਈਕ ਹੋ ਰਹੀ ਹੈ, ਯੂਨੀਅਨ ਔਰ ਪ੍ਰੋਵਿੰਸ਼ੀਅਲ ਸਰਕਾਰ ਦੇ ਵਿੱਚ ਗੱਲਬਾਤ ਦੁਬਾਰਾ ਤੋਂ ਸ਼ੁਰੂ ਹੋਣ ਜਾ ਰਹੀ ਹੈ, ਜਿੱਥੇ ਕਿ ਪ੍ਰੋਵਿੰਸ਼ੀਅਲ ਸਰਕਾਰ ਨੇ ਉਮੀਦ ਜਤਾਈ ਹੈ ਕਿ ਕੋਈ ਨਾ ਕੋਈ ਵਧੀਆ ਇਸ ਵਾਰੀ ਸੁਝਾਅ ਜਿਹੜਾ ਹੈਗਾ ਉਹ ਯੂਨੀਅਨ ਵੱਲੋਂ ਦਿੱਤਾ ਜਾਏਗਾ। ਪੇਰੈਂਟਸ ਦੀ ਫਰਸਟ੍ਰੇਸ਼ਨ ਲਗਾਤਾਰ ਵੱਧ ਰਹੀ ਹੈ। ਵਾਈ ਮੀਡੀਆ ਗਰੁੱਪ ਨੂੰ ਵੀ ਕੁਝ ਪੇਰੈਂਟਸ ਨੇ ਅਪਰੋਚ ਕੀਤਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੁਝ ਟਾਕ ਸ਼ੋ ਜਿਹੜਾ ਹੈ ਉਹ ਚੈਨਲ ਵਾਈ ਦੇ ਉੱਤੇ ਵੀ ਆਰਗਨਾਈਜ਼ ਕਰ ਰਹੇ ਹਾਂ, ਜਿਹਦੇ ਵਿੱਚ ਕਿ ਪੇਰੈਂਟਸ ਜੋ ਇਸ ਯੂਨੀਅਨ ਔਰ ਪ੍ਰੋਵਿੰਸ ਦੀ ਗੱਲਬਾਤ ਦੇ ਵਿੱਚ ਪਿਸਦੇ ਹੋਏ ਨਜ਼ਰ ਆ ਰਹੇ ਨੇ, ਕਿਸ ਤਰੀਕੇ ਦੇ ਨਾਲ ਉਹਨਾਂ ਦੇ ਬੱਚਿਆਂ ਨੂੰ ਨੁਕਸਾਨ ਪਹੁੰਚ ਰਿਹਾ, ਇਹਦੀ ਗੱਲਬਾਤ ਵੀ ਚੈਨਲ ਵਾਈ ਦੇ ਉੱਤੇ ਕੀਤੀ ਜਾਏਗੀ। ਔਰ ਟਰਮ ਪੁਲਿਸ ਇਸ ਵੇਲੇ ਇੱਕ ਸਸਪੈਕਟ ਦੀ ਤਲਾਸ਼ ਕਰ ਰਹੀ ਹੈਗੀ ਹੈ। ਇਹ ਜਿਹੜਾ ਸ਼ਖਸ ਹੈਗਾ ਇਹਨੇ ਆਪਣੇ ਆਪ ਨੂੰ ਪੁਲਿਸ ਵਾਲਾ ਦੱਸਿਆ ਔਰ ਉਸ ਤੋਂ ਬਾਅਦ ਇੱਕ ਮਹਿਲਾ ਨੂੰ ਇਹਨੇ ਸੈਕਸੁਅਲੀ ਅਸੋਲਟ ਕੀਤਾ ਹੈ। ਟਰਮ ਪੁਲਿਸ ਇਹਦੀ ਡਿਟੇਲ ਦੇ ਵਿੱਚ ਜਾਣਕਾਰੀ ਹੁਣ ਮੀਡੀਆ ਦੇ ਨਾਲ ਸਾਂਝੀ ਕਰ ਰਹੀ ਹੈ। ਖਬਰ ਅੱਜ ਤੁਹਾਡੇ ਨਾਲ ਅਸੀਂ ਅਮਰੀਕਾ ਤੋਂ ਸਾਂਝੀ ਕਰ ਰਹੇ ਹੈਗੇ ਹਾਂ, ਜਿੱਥੇ ਕਿ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਨੇ ਅੱਜ ਉਹ ਇਸ ਬਿੱਲ ਨੂੰ ਸਾਈਨ ਕਰ ਰਹੇ ਨੇ, ਜਿਹਦੇ ਨਾਲ ਕਿ ਨੈਫਟਾ ਦਾ ਇਹ ਜਿਹੜਾ ਰੀਨੈਗੋਸ਼ੀਏਟਡ ਬਿੱਲ ਹੈਗਾ ਉਹਦੇ ਬਾਰੇ ਜੋ ਕੈਨੇਡੀਅਨਸ ਦੇ ਵੀ ਕੁਝ ਕੰਸਰਨਸ ਨੇ, ਲੇਕਿਨ ਲੱਗ ਰਿਹਾ ਕਿ ਹੁਣ ਮਾਮਲਾ ਜਿਹੜਾ ਅੱਗੇ ਵੱਧ ਰਿਹਾ। ਯਾਦ ਰਹੇ ਕਿ ਜਿੱਥੇ ਅੱਜ ਯੂਐਸ ਪ੍ਰੈਜ਼ੀਡੈਂਟ ਨੈਫਟਾ ਦੇ ਇਸ ਰੀਨੈਗੋਸ਼ੀਏਟਡ ਬਿੱਲ ਨੂੰ ਦਸਤਖਤ ਕਰ ਰਹੇ ਨੇ, ਉਸ ਤੋਂ ਇਲਾਵਾ ਕੈਨੇਡਾ ਵੱਲੋਂ ਵੀ ਜੋ ਇਸ ਮੰਡੇ ਪਾਰਲੀਮੈਂਟ ਸੈਸ਼ਨ ਦੁਬਾਰਾ ਸ਼ੁਰੂ ਹੋਇਆ, ਲਿਬਰਲ ਸਰਕਾਰ ਨੇ ਸਾਫ਼ ਕਰ ਦਿੱਤਾ ਸੀਗਾ ਕਿ ਕਾਫ਼ੀ ਸਾਰੀਆਂ ਉਹਨਾਂ ਦੀਆਂ ਪ੍ਰਾਇਰਿਟੀਜ਼ ਹੈਗੀਆਂ, ਪਰ ਨੰਬਰ ਵਨ ਪ੍ਰਾਇਰਿਟੀ ਜਿਹੜੀ ਹੋਏਗੀ ਉਹ ਯੂਐਸ ਮੈਕਸੀਕੋ ਔਰ ਕੈਨੇਡਾ ਦਾ ਜਿਹੜਾ ਬਿੱਲ ਹੈਗਾ ਉਹਨੂੰ ਉਹਦੇ ਅੱਗੇ ਵਧਾਉਣਾ ਹੋਏਗਾ। ਔਰ ਅਗਲੀ ਖਬਰ ਜੋ ਕਿ ਕਾਫੀ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਚਰਚਾ ਦਾ ਵਿਸ਼ੇ ਬਣੀ ਹੋਈ ਹੈ ਉਹ ਹੈਗਾ ਹੈ ਕਿ ਇਜ਼ਰਾਈਲ ਔਰ ਪੈਲਸਟਾਈਨ ਦੇ ਬਾਰੇ ਜੋ ਮਿਡਲ ਈਸਟ ਪੀਸ ਸੋਲੂਸ਼ਨ ਕੱਲ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੁਆਰਾ ਆਫਰ ਕੀਤਾ ਗਿਆ ਸੀਗਾ। ਅਨਾਊਂਸਮੈਂਟ ਕੀਤੀ ਗਈ ਸੀਗੀ ਕਿ ਇੱਕ ਐਸਾ ਸੋਲੂਸ਼ਨ ਜਿਹਦੇ ਜ਼ਰੀਏ ਕਿ ਵੈਸਟ ਬੈਂਕ ਦੇ ਕੁਛ ਜਿਹੜੇ ਹਿੱਸੇ ਨੇ ਉਹਨਾਂ ਨੂੰ ਪੈਲਸਟਾਈਨ ਨੂੰ ਦੇ ਦਿੱਤਾ ਜਾਏਗਾ, ਔਰ ਟੂ ਸਟੇਟ ਸੋਲੂਸ਼ਨ ਦੇ ਵਿੱਚ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਸੀਗਾ ਕਿ ਇੱਕ ਸਟੇਟ ਐਸੀ ਹੋਏਗੀ ਜੋ ਇਜ਼ਰਾਈਲ ਦੇ ਕੰਟਰੋਲ 'ਚ ਹੋਏਗੀ ਔਰ ਦੂਸਰੀ ਸਟੇਟ ਹੋਏਗੀ ਪੈਲਸਟਾਈਨ ਦੇ ਕੰਟਰੋਲ 'ਚ ਹੋਏਗੀ। ਜੇਰੂਸਲਮ ਦੇ ਬਾਰੇ ਗੱਲਬਾਤ ਕਰਦੇ ਹਾਂ ਕਿ ਜੇਰੂਸਲਮ ਇਜ਼ਰਾਈਲ ਦਾ ਕੈਪੀਟਲ ਹੋਏਗਾ, ਲੇਕਿਨ ਈਸਟ ਜੇਰੂਸਲਮ ਦਾ ਕੁਝ ਹਿੱਸਾ ਜਿਹੜਾ ਉਹ ਪੈਲਸਟਾਈਨ ਨੂੰ ਮਿਲੇਗਾ ਉਹਨਾਂ ਦੀ ਰਾਜਧਾਨੀ ਬਣਾਉਣ ਵਾਸਤੇ, ਜਿੱਥੇ ਇਸ ਐਗਰੀਮੈਂਟ ਦਾ ਸਵਾਗਤ ਇਜ਼ਰਾਈਲ ਦੁਆਰਾ ਕੀਤਾ ਗਿਆ, ਲੇਕਿਨ ਪੈਲਸਟਾਈਨ ਨੇ ਸਾਫ਼ ਕਰ ਦਿੱਤਾ ਹੈ ਕਿ ਇਹ ਉਹ ਇਸ ਐਗਰੀਮੈਂਟ ਨੂੰ ਨਹੀਂ ਲੈਣਗੇ। ਪੈਲਸਟਾਈਨ ਦੇ ਪ੍ਰੈਜ਼ੀਡੈਂਟ ਮਹਿਮੂਦ ਅਬਾਸ ਉਹਨਾਂ ਨੇ ਪਹਿਲਾਂ ਜਿਹੜੀਆਂ ਪੀਸ ਟਾਕ ਸੀਗੀਆਂ ਇਜ਼ਰਾਈਲ ਦੇ ਨਾਲ ਉਹਦੇ ਵਿੱਚ ਗੱਲਬਾਤ ਕੀਤੀ ਸੀ, ਲੇਕਿਨ ਜਿਹੜਾ ਰੀਸੈਂਟ ਡੋਨਲਡ ਟਰੰਪ ਸਾਹਿਬ ਦੁਆਰਾ ਕੱਲ੍ਹ ਪ੍ਰਪੋਜ਼ਲ ਦਿੱਤਾ ਗਿਆ ਉਹਦੇ ਬਾਰੇ ਗੱਲ ਕਰਦੇ ਹਾਂ ਕਿ ਇਹ ਕੋਈ ਡੀਲ ਨਹੀਂ ਹੈ, ਇਹ ਕੌਨਸਪਿਰੇਸੀ ਹੈਗੀ ਆ ਔਰ ਪੈਲਸਟੀਨੀਅਨਸ ਦੇ ਮੂੰਹ ਦੇ ਉੱਤੇ ਇੱਕ ਤਮਾਚਾ ਹੈਗਾ, ਇਹ ਗਲਤ ਹੈਗਾ, ਸੋ ਅਸੀਂ ਇਹ ਨਹੀਂ ਮਨਜ਼ੂਰ ਕਰ ਸਕਦੇ ਹਾਂ। ਲੇਕਿਨ ਟਰਕਿਸ਼ ਪ੍ਰੈਜ਼ੀਡੈਂਟ ਨੇ ਤਾਜ਼ਾ ਬਿਆਨ ਜਾਰੀ ਕਰਦੇ ਕਿਹਾ ਹੈਗਾ ਕਿ ਬਿਲਕੁਲ ਹੀ ਐਕਸੈਪਟੇਬਲ ਨਹੀਂ ਹੈ ਇਹ ਪਲਾਨ ਜੋ ਦਿੱਤਾ ਜਾ ਰਿਹਾ ਹੈਗਾ। ਜੇਰੂਸਲਮ ਮੁਸਲਿਮ ਕਮਿਊਨਿਟੀ ਵਾਸਤੇ ਬਹੁਤ ਹੀ ਸੀਕ੍ਰੇਟ ਸਥਾਨ ਹੈਗਾ, ਜੇਰੂਸਲਮ ਜਿਹੜਾ ਇਜ਼ਰਾਈਲ ਨੂੰ ਦੇ ਦੇਣਾ ਬਿਲਕੁਲ ਅਨਐਕਸੈਪਟੇਬਲ ਹੈਗਾ, ਇਹ ਪਲਾਨ ਨੂੰ ਦੇ ਵਿੱਚ ਫਲਸਤੀਨੀਆਂ ਵਾਸਤੇ ਕੋਈ ਵੀ ਚੀਜ਼ ਜਿਹੜੀ ਉਹ ਨਹੀਂ ਰੱਖੀ ਗਈ। ਪਾਕਿਸਤਾਨ ਨੇ ਆਪਣਾ ਵਿਊ ਪੁਆਇੰਟ ਦਿੰਦੇ ਕਿਹਾ ਹੈ ਕਿ ਜੋ 1948 ਤੋਂ ਪਹਿਲਾਂ ਦੇ ਜਿਹੜੇ ਬਾਰਡਰ ਸੀਗੇ ਉਸੇ ਤਰ੍ਹਾਂ ਦੇ ਜਿਹੜੇ ਬਾਰਡਰਸ ਨੇ ਉਹ ਰੱਖੇ ਜਾਣ, ਮਾਫ ਕਰੋ 1967 ਤੋਂ ਪਹਿਲਾਂ ਦਾ ਜਿਹੜਾ ਬਾਰਡਰ ਸੀਗਾ ਉਹੀ ਬਾਰਡਰ ਜਿਹੜਾ ਦੁਬਾਰਾ ਰੱਖਿਆ ਜਾਵੇ, ਇਹ ਪਾਕਿਸਤਾਨ ਵੱਲੋਂ ਅੱਜ ਵੈਨਸਡੇ ਵਾਲੇ ਦਿਨ ਜਿਹੜੀ ਆ ਉਹ ਮੰਗ ਕੀਤੀ ਜਾ ਰਹੀ ਹੈ। ਇੱਥੇ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਇਹਦੇ ਬਾਰੇ ਡਿਟੇਲਡ ਰਿਪੋਰਟ ਜਿਹੜੀ ਹੈ ਸਾਡੇ ਵਾਈ ਮੀਡੀਆ ਦੇ ਸਾਰੇ ਪਲੈਟਫਾਰਮਸ ਦੇ ਉੱਤੇ ਤੁਸੀਂ ਪੜ੍ਹ ਸਕਦੇ ਹੋ। ਪਾਕਿਸਤਾਨ ਦੇ ਫੋਰਨ ਆਫਿਸ ਨੇ ਤਾਜ਼ਾ ਜਾਣਕਾਰੀ ਦਿੰਦਿਆਂ ਕਿਹਾ ਹੈਗਾ ਕਿ 4 ਪਾਕਿਸਤਾਨੀ ਸਟੂਡੈਂਟਸ ਜੋ ਕਿ ਚਾਈਨਾ ਦੇ ਵਿੱਚ ਸੀਗੇ ਉਹਨਾਂ ਨੂੰ ਕੋਰੋਨਾ ਵਾਇਰਸ ਦੇ ਨਾਲ ਡਾਇਗਨੋਜ਼ ਕੀਤਾ ਗਿਆ। ਸਪੈਸ਼ਲ ਅਸਿਸਟੈਂਟ ਟੂ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਡਾਕਟਰ ਜ਼ਫਰ ਮਿਰਜ਼ਾ ਉਹਨਾਂ ਨੇ ਅੱਜ ਵੈਨਸਡੇ ਵਾਲੇ ਦਿਨ ਇੱਕ ਪ੍ਰੈਸ ਕਾਨਫਰੰਸ ਕਰਕੇ ਗੱਲਬਾਤ ਸਾਂਝੀ ਕੀਤੀ ਹੈ ਕਿ ਤਕਰੀਬਨ 500 ਸਟੂਡੈਂਟਸ ਜਿਹੜੇ ਹੈ ਪਾਕਿਸਤਾਨੀ ਸਟੂਡੈਂਟਸ ਨੇ ਚਾਈਨਾ ਦੇ ਵੁਹਾਨ ਸ਼ਹਿਰ ਦੇ ਵਿੱਚ ਹੈਗੇ ਨੇ, ਇਹਨਾਂ 500 ਸਟੂਡੈਂਟਸ ਦੇ ਵਿੱਚੋਂ 4 ਇਸ ਵੇਲੇ ਇਸ ਵਾਇਰਸ ਨਾਲ ਇਨਫੈਕਟਡ ਪਾਏ ਗਏ ਨੇ, ਬਟ ਪਾਕਿਸਤਾਨ ਦੇ ਵਿੱਚ ਹਜੇ ਤੱਕ ਇਸ ਵਾਇਰਸ ਦਾ ਕੋਈ ਵੀ ਕਨਫਰਮ ਕੇਸ ਜਿਹੜਾ ਉਹ ਨਹੀਂ ਹੈ। ਇੱਕ ਵੱਖਰੀ ਖਬਰ ਦੇ ਵਿੱਚ ਅਸੀਂ ਦੱਸ ਦਈਏ ਕਿ ਪਾਕਿਸਤਾਨ ਦੇ ਫੋਰਨ ਆਫਿਸ ਨੇ ਅੱਜ ਵੈਂਸਡੇ ਵਾਲੇ ਦਿਨ ਤਾਜ਼ਾ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਪਾਕਿਸਤਾਨ ਨੂੰ 10 ਤੋਂ 12 ਦਿਨ ਦੇ ਵਿੱਚ ਜੰਗ ਦੇ ਵਿੱਚ ਖਤਮ ਕਰਨ ਦੇਣ ਦੀਆਂ ਜਿਹੜੀਆਂ ਧਮਕੀਆਂ ਨੇ ਉਹ ਸਰਾਸਰ ਗਲਤ ਨੇ। ਪਾਕਿਸਤਾਨ ਦੇ ਫੋਰਨ ਆਫਿਸ ਨੇ ਕਿਹਾ ਹੈ ਕਿ ਅੱਜ ਇੰਟਰਨੈਸ਼ਨਲ ਕਮਿਊਨਿਟੀ ਨੂੰ ਇਸ ਗੱਲ ਦੇ ਉੱਤੇ ਗੌਰ ਕਰਨਾ ਚਾਹੀਦਾ ਹੈ ਕਿ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਧਮਕੀਆਂ ਦੇ ਰਿਹਾ ਹੈਗਾ ਕਿ ਪਾਕਿਸਤਾਨ ਨੂੰ 10 ਤੋਂ 12 ਦਿਨਾਂ ਦੇ ਵਿੱਚ ਮਿੱਟੀ 'ਚ ਮਿਲਾ ਦਿੱਤਾ ਜਾਏਗਾ। ਪਾਕਿਸਤਾਨ ਨੇ ਕਿਹਾ ਹੈ ਕਿ ਸਾਡੀਆਂ ਵੀ ਆਰਮਡ ਫੋਰਸਿਸ ਜਿਹੜੀਆਂ ਨੇ ਪੂਰੀ ਤਰ੍ਹਾਂ ਤਿਆਰ ਹੈਗੀਆਂ ਨੇ ਔਰ ਪਾਕਿਸਤਾਨ ਨੇ ਕਿਹਾ ਹੈ ਕਿ ਸਾਨੂੰ 10 ਦਿਨ ਨਹੀਂ, ਸਾਨੂੰ ਸਿਰਫ 7 ਦਿਨ ਹੀ ਲੱਗਣਗੇ ਔਰ ਉਹਨਾਂ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀਆਂ ਧਮਕੀਆਂ ਨਹੀਂ ਦੇਣੀਆਂ ਚਾਹੀਦੀਆਂ। ਕਸ਼ਮੀਰ ਦੇ ਵਿੱਚ ਜੋ ਕੁਝ ਹੋ ਰਿਹਾ ਪਾਕਿਸਤਾਨ ਨੇ ਉਹਦੇ ਉੱਤੇ ਵੀ ਸਵਾਲ ਖੜੇ ਕੀਤੇ ਨੇ। ਗੱਲਬਾਤ ਕਰਦੇ ਹੈਗੇ ਆ ਮੀਡੀਆ ਔਰ ਪਾਕਿਸਤਾਨ ਦੇ ਇਲੈਕਟਿਡ ਅਫੀਸ਼ਲਸ ਦੇ ਵਿੱਚ ਟਕਰਾਵ ਜਿਹੜਾ ਕਾਫੀ ਦੇਰ ਤੋਂ ਵੱਧਦਾ ਨਜ਼ਰ ਆ ਰਿਹਾ ਹੈਗਾ ਔਰ ਉਸ ਟਕਰਾਵ ਦੇ ਵਿੱਚ ਇੱਕ ਹੋਰ ਕੜੀ ਉਸ ਵੇਲੇ ਜੁੜ ਗਈ ਜਦੋਂ ਕਿ ਪਾਕਿਸਤਾਨ ਦੇ ਲੀਡਿੰਗ ਚੈਨਲ ਦੇ ਐਂਕਰ ਪਰਸਨ ਸ਼ਾਹਜ਼ੇਬ ਖਾਨ ਜ਼ਾਦਾ ਉਹਨਾਂ ਨੇ ਕਹਿ ਦਿੱਤਾ ਹੈਗਾ ਕਿ ਜੋ ਹਾਲ ਹੀ ਦੇ ਵਿੱਚ ਪਾਕਿਸਤਾਨ ਤਹਿਰੀਕ ਇਨਸਾਫ ਦੇ ਲੀਡਰ ਜਹਾਂਗੀਰ ਤਰੀਨ ਨੇ ਉਹਨਾਂ ਦੇ ਖਿਲਾਫ ਮਾਨਹਾਨੀ ਦਾ ਦਾਅਵਾ ਕੀਤਾ ਹੈਗਾ ਲੇਕਿਨ ਐਂਕਰ ਪਰਸਨ ਸ਼ਾਹਜ਼ੇਬ ਖਾਨ ਜ਼ਾਦਾ ਨੇ ਕਿਹਾ ਕਿ ਜੋ ਵੀ ਉਹਨਾਂ ਨੇ ਟੀਵੀ ਦੇ ਉੱਤੇ ਸਟੇਟਮੈਂਟ ਦਿੱਤੀਆਂ ਨੇ ਉਹ ਬਿਲਕੁਲ ਸਹੀ ਨੇ। ਡਿਫਾਮੇਸ਼ਨ ਦਾ ਨੋਟਿਸ ਜਿਹੜਾ ਉਹ 25 ਜਨਵਰੀ ਨੂੰ ਜਹਾਂਗੀਰ ਤਰੀਨ ਦੁਆਰਾ ਭੇਜਿਆ ਗਿਆ ਸੀਗਾ ਜੋ ਕਿ ਉਹਨਾਂ ਨੇ 2 ਐਂਕਰ ਪਰਸਨ ਨੂੰ ਭੇਜਿਆ ਸੀਗਾ, ਇੱਕ ਤੇ ਸ਼ਾਹਜ਼ੇਬ ਖਾਨ ਜ਼ਾਦਾ, ਦੂਸਰਾ ਵਸੀਮ ਬਦਾਮੀ। ਉਹਨਾਂ ਨੇ ਕਿਹਾ ਸੀਗਾ ਕਿ ਵਸੀਮ ਬਦਾਮੀ ਔਰ ਸ਼ਾਹਜ਼ੇਬ ਖਾਨ ਜ਼ਾਦਾ ਗਲਤ ਤਰ੍ਹਾਂ ਦੀ ਸਟੇਟਮੈਂਟ ਜਿਹੜੀਆਂ ਨੇ ਉਹ ਟੀਵੀ ਦੇ ਉੱਤੇ ਦੇ ਰਹੇ ਨੇ ਜਿਹਦੇ ਕਾਰਨ ਕਿ ਇਹ ਕਾਨੂੰਨੀ ਨੋਟਿਸ ਭੇਜਿਆ ਸੀਗਾ। ਖਾਨ ਜ਼ਾਦਾ ਨੇ ਸਾਫ਼ ਕਰ ਦਿੱਤਾ ਹੈ ਕਿ ਨਾ ਤੇ ਉਹ ਮਾਫ਼ੀ ਮੰਗਣਗੇ ਔਰ ਜੋ ਵੀ ਉਹਨਾਂ ਨੇ ਟੀਵੀ ਦੇ ਉੱਤੇ ਗੱਲ ਕਹੀ ਹੈ ਉਹ ਆਪਣੀ ਗੱਲ ਦੇ ਉੱਤੇ ਖੜੇ ਨੇ, ਕਾਨੂੰਨੀ ਲੜਾਈ ਲੜਨਗੇ ਔਰ ਇਹ ਸਾਬਤ ਕਰਨਗੇ ਕਿ ਜੋ ਉਹਨਾਂ ਨੇ ਇਹ ਗੱਲਾਂ ਕਹੀਆਂ ਨੇ ਚਾਹੇ ਉਹ ਪਾਕਿਸਤਾਨ ਸ਼ੂਗਰ ਮਿਲ ਦੁਆਰਾ ਕਹੀਆਂ ਨੇ ਜਾਂ ਹੋਰ ਕੋਈ ਵੀ ਉਹਨਾਂ ਨੇ ਜੋ ਬਿਆਨ ਦਿੱਤੇ ਨੇ। ਖਾਨ ਜ਼ਾਦਾ ਦਾ ਕਹਿਣਾ ਹੈ ਕਿ ਉਹ ਬਿਲਕੁਲ ਸਹੀ ਹੈ, ਮੀਡੀਆ ਦੀ ਆਜ਼ਾਦੀ ਨੂੰ ਇਸ ਤਰ੍ਹਾਂ ਦਬਾਉਣ ਦੀ ਜੋ ਕੋਸ਼ਿਸ਼ ਹੈ ਪਾਕਿਸਤਾਨ ਦੀ ਇਲੈਕਟਿਡ ਸਰਕਾਰ ਵੱਲੋਂ ਪਹਿਲਾਂ ਤੋਂ ਵੀ ਬਹੁਤ ਕੀਤੀ ਜਾ ਰਹੀ ਹੈ। ਖਾਨ ਜ਼ਾਦਾ ਨੇ ਕਿਹਾ ਹੈ ਕਿ ਮੈਂ ਸਾਫ਼ ਕਰ ਦਿੰਦਾ ਹੈਗਾ ਕਿ ਮੀਡੀਆ ਹੁਣ ਹੋਰ ਪਾਕਿਸਤਾਨ ਦੀ ਇਲੈਕਟਿਡ ਪਾਰਟੀ ਤੋਂ ਨਹੀਂ ਦੱਬੇਗਾ। ਇੱਥੇ ਅਸੀਂ ਦੱਸ ਦਈਏ ਕਿ 11 ਇਹ ਜਿਹੜਾ ਏਅਰ ਵਾਈ ਨਿਊਜ਼ ਦੇ ਉੱਤੇ 11th ਆਵਰ ਇਹ ਪ੍ਰੋਗਰਾਮ ਏਅਰ ਹੋਇਆ ਸੀਗਾ, ਉਸ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਇਹ ਕਰਪਟ ਨੇ ਲੇਕਿਨ ਕਰਪਸ਼ਨ ਦੇ ਉੱਤੇ ਸਵਾਲ ਜਿਹੜੇ ਖੜੇ ਕੀਤੇ ਗਏ ਨੇ ਉਹਨੂੰ ਜਹਾਂਗੀਰ ਤਰੀਨ ਹੋਣਾ ਨੇ ਐਕਸੈਪਟ ਨਹੀਂ ਕੀਤਾ। ਬਾਅਦ ਅਸੀਂ ਸਿੱਧਾ ਰੁਖ ਕਰਦੇ ਹੈਗੇ ਹਾਂ ਇੰਡੀਆ ਵੱਲ। ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਵੱਡੀ ਖਬਰ ਅਸੀਂ ਤੁਹਾਨੂੰ ਨਾਲ ਸਾਂਝੀ ਕਰ ਰਹੇ ਹਾਂ। US ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਨੇ ਉਹ ਭਾਰਤ ਦਾ ਦੌਰਾ ਕਰ ਰਹੇ ਨੇ, ਇਹ ਗੱਲ ਕਾਫੀ ਖਬਰ ਕਾਫੀ ਦੇਰ ਤੋਂ ਆ ਰਹੀ ਹੈ ਲੇਕਿਨ ਹੁਣ ਜਿਹੜੀਆਂ ਡੇਟਸ ਨੇ ਉਹ ਵੀ ਲਗਭਗ ਕਨਫਰਮ ਦੱਸੀਆਂ ਜਾ ਰਹੀਆਂ ਨੇ। US ਪ੍ਰੈਜ਼ੀਡੈਂਟ ਡੋਨਲਡ ਟਰੰਪ ਅਗਲੇ ਮਹੀਨੇ ਫਰਵਰੀ 24 ਤੋਂ ਲੈ ਕੇ ਫਰਵਰੀ 26 ਫਰਵਰੀ 24 ਤੋਂ 26 ਤਾਰੀਖ ਤੱਕ ਭਾਰਤ ਦਾ ਦੌਰਾ ਕਰਨਗੇ। ਇਸ ਦੌਰੇ ਦੇ ਉੱਤੇ ਸਭ ਤੋਂ ਅਹਿਮ ਗੱਲ ਇਹ ਮੰਨੀ ਜਾ ਰਹੀ ਹੈ ਕਿ ਅਫੀਸ਼ੀਅਲਸ ਪਹਿਲਾਂ ਹੀ US ਅਫੀਸ਼ੀਅਲਸ ਇੰਡੀਆ ਪਹੁੰਚ ਚੁੱਕੇ ਨੇ, ਗੱਲਬਾਤ ਕਰ ਰਹੇ ਨੇ ਜਿੱਥੇ ਕਿ ਵੱਖ ਵੱਖ ਮੁੱਦਿਆਂ ਦੇ ਉੱਤੇ ਉੱਥੇ ਟ੍ਰੇਡ ਡੀਲ ਜਿਹੜੀ ਹੈ ਇੰਡੀਆ ਔਰ ਅਮਰੀਕਾ ਦੇ ਵਿੱਚ ਹੋਰ ਅੱਗੇ ਕਿਸ ਤਰ੍ਹਾਂ ਵਧਾਈ ਜਾਵੇ, ਇਕਨੋਮਿਕ ਟਾਈਜ਼ ਔਰ ਡਿਫੈਂਸ ਟਾਈਜ਼ ਇਹਨਾਂ ਦੋਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਹੋਰ ਆਪਣੇ ਰਿਸ਼ਤੇ ਮਜ਼ਬੂਤ ਕੀਤੇ ਜਾਣ ਇਹਦੇ ਵਾਸਤੇ ਗੱਲਬਾਤ ਕੀਤੀ ਜਾ ਰਹੀ ਹੈ। ਇੱਥੇ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਨਵੇਂ ਜਿਹੜੇ ਅੰਬੈਸਡਰ ਨੇ ਇੰਡੀਆ ਟੂ ਅਮਰੀਕਾ ਤਰਨਜੀਤ ਸਿੰਘ ਸੰਧੂ ਉਹ ਵੀ ਆਪਣਾ ਚਾਰਜ ਜਿਹੜਾ ਉਹ ਅਰਲੀ ਫਰਵਰੀ ਦੇ ਵਿੱਚ ਸੰਭਾਲ ਰਹੇ ਨੇ। ਤਰਨਜੀਤ ਸਿੰਘ ਸੰਧੂ ਹੋਣਾਂ ਦਾ ਸਵਾਗਤ ਜਿਹੜਾ ਉਹ ਬੜੇ ਜ਼ੋਰਦਾਰ ਤਰੀਕੇ ਦੇ ਨਾਲ ਜਿਹੜੀ ਇੰਡੋ ਅਮਰੀਕਨ ਬਿਜ਼ਨਸ ਕਮਿਊਨਿਟੀ ਹੈ ਉਹਨਾਂ ਦੁਆਰਾ ਵੀ ਕੀਤਾ ਜਾ ਰਿਹਾ ਹੈ। ਮਸ਼ਹੂਰ ਬੈਡਮਿੰਟਨ ਖਿਲਾੜੀ ਸਾਨੀਆ ਨੇਹਵਾਲ ਨੇ ਬੀਜੇਪੀ ਨੂੰ ਜੁਆਇਨ ਕਰ ਲਿਆ। ਸਾਨੀਆ ਨੇਹਵਾਲ ਦਾ ਕਹਿਣਾ ਹੈਗਾ ਹੈ ਕਿ ਉਹ ਭਾਰਤ ਵਾਸਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਨੇ। ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਕਈ ਜਿਹੜੇ ਖਿਲਾੜੀ ਔਰ ਕਈ ਜਿਹੜੇ ਸੈਲੀਬ੍ਰਿਟੀਜ਼ ਨੇ ਉਹ ਬੀਜੇਪੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਮਾਨ ਹੇਠ ਜੁਆਇਨ ਕਰ ਚੁੱਕੇ ਨੇ, ਚਾਹੇ ਉਹ ਫਿਲਮ ਸਟਾਰ ਸਨੀ ਦਿਓਲ ਹੋਣ ਜੋ ਹਾਲ ਹੀ ਦੇ ਵਿੱਚ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਦੀ ਸੀਟ ਜਿੱਤੇ ਸੀਗੇ। ਇਸ ਤੋਂ ਪਹਿਲਾਂ ਅਸੀਂ ਦੱਸ ਦਈਏ ਕਿ ਕਈ ਹੋਰ ਖਿਲਾੜੀ ਜਿਹੜੇ ਨੇ ਜਿਹਦੇ ਵਿੱਚ ਕਿ ਬਬੀਤਾ ਫੋਗਟ ਜੋ ਕਿ ਮਸ਼ਹੂਰ ਰੈਸਲਰ ਨੇ ਉਹਨਾਂ ਨੇ ਵੀ ਬੀਜੇਪੀ ਨੂੰ ਜੁਆਇਨ ਕੀਤਾ ਸੀਗਾ। ਹਾਕੀ ਦੇ ਮਸ਼ਹੂਰ ਖਿਲਾੜੀ ਸੰਦੀਪ ਸਿੰਘ ਉਹਨਾਂ ਨੇ ਵੀ ਬੀਜੇਪੀ ਨੂੰ ਜੁਆਇਨ ਕੀਤਾ ਸੀਗਾ। ਮਸ਼ਹੂਰ ਰੈਸਲਰ ਯੋਗੇਸ਼ਵਰ ਦੱਤ ਉਹਨਾਂ ਨੇ ਵੀ ਬੀਜੇਪੀ ਨੂੰ ਜਿਹੜਾ ਜੁਆਇਨ ਕੀਤਾ ਸੀਗਾ। ਮਸ਼ਹੂਰ ਕ੍ਰਿਕਟਰ ਜ਼ਹੀਰ ਖਾਨ ਜੋ ਕਿ ਇੰਡੀਆ ਦੇ 2 ਵਰਲਡ ਕੱਪ ਵਿਨਿੰਗ ਕੈਂਪੇਨ ਦੇ ਵਿੱਚ ਸ਼ਾਮਿਲ ਸੀ, ਜ਼ਹੀਰ ਖਾਨ ਨੇ ਪਿਛਲੇ ਸਾਲ ਜਿਹੜੀ ਹੈ ਉਹ ਬੀਜੇਪੀ ਨੂੰ ਜੁਆਇਨ ਕੀਤਾ ਸੀਗਾ। ਇਸ ਤੋਂ ਇਲਾਵਾ ਜੈਪਰਦਾ ਨੇ ਵੀ ਬੀਜੇਪੀ ਨੂੰ ਜੁਆਇਨ ਕੀਤਾ ਸੀ ਔਰ ਨਾਲ ਹੀ ਅਸੀਂ ਦੱਸ ਦਈਏ ਕਿ ਮੌਸਮ ਰਸ਼ਮੀ ਚੈਟਰਜੀ ਉਹਨਾਂ ਨੇ ਬੀਜੇਪੀ ਨੂੰ ਜੁਆਇਨ ਕੀਤਾ ਸੀਗਾ। ਇੰਡੀਆ ਦੇ 2 ਵਰਲਡ ਕੱਪ ਵਿਨਿੰਗ ਕੈਂਪੇਨ ਦਾ ਹਿੱਸਾ ਰਹੇ ਗੌਤਮ ਗੰਭੀਰ ਉਹਨਾਂ ਨੇ ਵੀ ਹਾਲ ਹੀ ਦੇ ਵਿੱਚ ਬੀਜੇਪੀ ਨੂੰ ਜੁਆਇਨ ਕਰਕੇ ਔਰ ਉੱਥੋਂ ਇਲੈਕਸ਼ਨ ਲੜ ਕੇ ਜਿੱਤ ਹਾਸਲ ਕੀਤੀ ਸੀਗੀ। ਦਿੱਲੀ ਇਲੈਕਸ਼ਨ ਦੇ ਵਿੱਚ ਬੀਜੇਪੀ ਦੇ ਨਾਲ ਇੱਕ ਵਾਰ ਫਿਰ ਗੱਠਜੋੜ ਬਣਾ ਲਿਆ ਅਕਾਲੀ ਦਲ ਨੇ। ਅਕਾਲੀ ਦਲ ਦਾ ਯੂ ਟਰਨ ਨਜ਼ਰ ਆਇਆ ਜਿੱਥੇ ਅਕਾਲੀ ਦਲ ਨੇ ਪਹਿਲਾਂ ਕਿਹਾ ਸੀਗਾ ਕਿ ਜੀ ਉਹ ਜਿਹੜਾ ਅਲਾਇੰਸ ਹੈ ਉਹਦੇ ਵਿੱਚ ਸ਼ਾਮਿਲ ਨਹੀਂ ਹੋ ਰਹੇ, ਲੇਕਿਨ ਅਚਾਨਕ ਹੀ ਜਿਹੜੀ ਇਹ ਮੀਟਿੰਗ ਹੋਈ ਜਿਹਦੇ ਵਿੱਚ ਕਿ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਸ਼ਾਮਿਲ ਸੀਗੀ, ਖੁਦ ਸੁਖਬੀਰ ਬਾਦਲ ਸਾਹਿਬ, ਮਿਸਟਰ ਚੀਮਾ ਔਰ ਉਹਨਾਂ ਦੇ ਕਈ ਸੀਨੀਅਰ ਲੀਡਰਸ ਨੇ ਬੀਜੇਪੀ ਪ੍ਰੈਜ਼ੀਡੈਂਟ ਜੇਪੀ ਨੱਡਾ ਦੇ ਨਾਲ ਮੁਲਾਕਾਤ ਕੀਤੀ। ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਔਰ ਪ੍ਰੈਸ ਕਾਨਫਰੰਸ ਦੇ ਵਿੱਚ ਸੁਖਬੀਰ ਬਾਦਲ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਪੂਰੀ ਤਰ੍ਹਾਂ ਬੀਜੇਪੀ ਨੂੰ ਆਉਣ ਵਾਲੀਆਂ ਦਿੱਲੀ ਇਲੈਕਸ਼ਨ ਦੇ ਵਿੱਚ ਸਪੋਰਟ ਕਰ ਰਹੇ ਹਾਂ। ਯਾਦ ਰਹੇ ਕਿ ਹਜੇ ਕੁਛ ਹੀ ਦੇਰ ਪਹਿਲਾਂ CAA ਦੇ ਮੁੱਦੇ ਦੇ ਉੱਤੇ ਅਕਾਲੀ ਦਲ ਨੇ ਕਹਿ ਦਿੱਤਾ ਸੀਗਾ ਕਿ ਉਹਨਾਂ ਦਾ ਅਲਾਇੰਸ ਦਿੱਲੀ ਦੇ ਵਿੱਚ ਟੁੱਟ ਗਿਆ। ਹੁਣ ਗੱਲਬਾਤ ਕਰਦੇ ਹੈਗੇ ਹਾਂ ਕਿ ਦਿੱਲੀ ਪੋਲਸ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਆਰਡਰ ਕੀਤੇ ਹੈਗੇ ਨੇ ਕਿ ਅਨੁਰਾਗ ਠਾਕੁਰ ਔਰ ਪ੍ਰਵੇਸ਼ ਵਰਮਾ ਬੀਜੇਪੀ ਦੇ ਦੋਨੋਂ ਸਟਾਰ ਕੈਂਪੇਨਰ ਨੇ, ਲੇਕਿਨ ਇਲੈਕਸ਼ਨ ਕਮਿਸ਼ਨ ਨੇ ਆਰਡਰ ਕਰ ਦਿੱਤਾ ਹੈ ਕਿ ਦੋਨੋਂ ਹੁਣ ਫਰਦਰ ਕੈਂਪੇਨ ਦੇ ਵਿੱਚ ਹਿੱਸਾ ਨਹੀਂ ਲੈ ਸਕਦੇ। ਇਲੈਕਸ਼ਨ ਕਮਿਸ਼ਨ ਨੇ ਕਿਹਾ ਹੈਗਾ ਕਿ ਅਨੁਰਾਗ ਠਾਕੁਰ ਔਰ ਪ੍ਰਵੇਸ਼ ਸਾਹਿਬ ਸਿੰਘ ਵਰਮਾ ਇਹਨਾਂ ਦੋਨਾਂ ਨੇ ਹੀ ਜਿਹੜਾ ਆਚਾਰ ਸੰਹਿਤਾ ਦਾ ਉਲੰਘਣ ਕੀਤਾ ਹੈਗਾ। ਯਾਦ ਰਹੇ ਕਿ ਹਾਲ ਹੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਬਿਆਨ ਦਿੱਤੇ ਜਾ ਰਹੇ ਸੀਗੇ ਕਿ ਜੋ ਦੇਸ਼ ਕੇ ਗੱਦਾਰ ਹੈ ਉਨਕੋ ਗੋਲੀ ਮਾਰੀ ਜਾਏ, ਇਸ ਤਰ੍ਹਾਂ ਦੇ ਬਿਆਨਬਾਜ਼ੀ ਕਰਨ ਦੇ ਕਾਰਨ ਜਿਹੜਾ ਅਨੁਰਾਗ ਠਾਕੁਰ ਹੋਣਾ ਦਾ ਕੜਾ ਨੋਟਿਸ ਲਿਆ ਗਿਆ ਸੀ। ਵੱਡੀ ਖਬਰ ਅਸੀਂ ਹਰਿਆਣੇ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਹਾਂ। ਹਰਿਆਣੇ ਦੇ ਵਿੱਚ ਆਪਣੇ ਆਪ ਨੂੰ ਰੱਬ ਦੱਸਦਾ ਹੋਇਆ ਇੱਕ ਸ਼ਖਸ ਜਿਹਦੇ ਕਿ ਕਾਫੀ ਸਾਰੇ ਫੋਲੋਅਰ ਸੀਗੇ, ਇਹਦਾ ਨਾਮ ਬਾਬਾ ਲਖਸਾਨੰਦ ਦੱਸਿਆ ਜਾ ਰਿਹਾ। ਬਾਬਾ ਲਖਸਾਨੰਦ ਜੋ ਕਿ ਇੱਕ ਆਸ਼ਰਮ ਰਾਜਪੁਰ ਰਾਣੇ ਪੰਚਕੂਲੇ ਡਿਸਟ੍ਰਿਕਟ ਦੇ ਵਿੱਚ ਰਹਿੰਦੇ ਸੀਗੇ ਔਰ ਉੱਥੇ 2 ਮਾਈਨਰ ਲੜਕੀਆਂ ਦੇ ਨਾਲ ਲਗਾਤਾਰ ਰੇਪ ਕਰਨ ਦਾ ਮਾਮਲਾ ਜਿਹੜਾ ਪੁਲਿਸ ਦੇ ਸਾਹਮਣੇ ਆਇਆ। ਇਹਨਾਂ ਲੜਕੀਆਂ ਦੀ ਉਮਰ 14 ਸਾਲ ਔਰ 15 ਸਾਲ ਦੱਸੀ ਜਾ ਰਹੀ ਹੈ। ਇਹ ਜਿਹੜਾ ਬਾਬਾ ਸੀਗਾ ਹੁਣ ਪੁਲਿਸ ਫਿਲਹਾਲ ਇਹਦੀ ਤਲਾਸ਼ ਕਰ ਰਹੀ ਹੈ, ਇਸ ਦੇ ਖਿਲਾਫ ਕੇਸ ਰਜਿਸਟਰ ਕਰਕੇ ਇਸ ਦੇ ਆਸ਼ਰਮ ਜਿੱਥੇ ਹਰਿਆਣੇ 'ਚ ਹੀ ਹੈਗੇ ਨੇ, ਉਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਬੱਦੀ ਦੇ ਵਿੱਚ ਵੀ ਇਹਦੇ ਆਸ਼ਰਮ ਹੈਗੇ ਨੇ, ਪੁਲਿਸ ਸਾਰੀਆਂ ਜਗ੍ਹਾ ਦੇ ਉੱਤੇ ਛਾਪੇ ਮਾਰ ਰਹੀ ਹੈ। ਔਰ ਵੱਡੀ ਖਬਰ ਅਸੀਂ ਬਿਹਾਰ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਹਾਂ ਜਿੱਥੇ ਕਿ ਪਵਨ ਵਰਮਾ ਔਰ ਨਾਲ ਦੀ ਨਾਲ ਮਸ਼ਹੂਰ ਸਟ੍ਰੈਟੇਜਿਸਟ ਪ੍ਰਸ਼ਾਂਤ ਕਿਸ਼ੋਰ ਇਹਨਾਂ ਦੋਨਾਂ ਨੂੰ ਹੀ ਜਨਤਾ ਦਲ ਯੂਨਾਈਟਿਡ ਤੋਂ ਬਾਹਰ ਕੱਢ ਦਿੱਤਾ ਗਿਆ, ਜਿੱਥੇ ਇਹਨਾਂ ਦੇ ਉੱਤੇ ਐਂਟੀ ਪਾਰਟੀ ਐਕਟੀਵਿਟੀਜ਼ ਦੇ ਐਲੀਗੇਸ਼ਨ ਜਿਹੜੇ ਨੇ ਉਹ ਲਗਾਏ ਗਏ ਨੇ। ਅਸੀਂ ਇੱਥੇ ਜ਼ਰੂਰ ਜ਼ਿਕਰ ਕਰ ਦਈਏ ਕਿ ਪ੍ਰਸ਼ਾਂਤ ਕਿਸ਼ੋਰ ਨੇ ਹਾਲ ਹੀ ਦੇ ਵਿੱਚ ਨਿਤੀਸ਼ ਕੁਮਾਰ ਹੋਣਾ ਦੇ ਖਿਲਾਫ ਵੀ ਗੱਲ ਕੀਤੀ ਸੀਗੀ। ਬਾਹਰ ਕੱਢਣ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਨੇ ਜਿੱਥੇ ਬਿਹਾਰ ਦੇ ਚੀਫ ਮਿਨਿਸਟਰ ਨਿਤੀਸ਼ ਕੁਮਾਰ ਹੋਣਾ ਦਾ ਧੰਨਵਾਦ ਕੀਤਾ, ਉਹਨਾਂ ਨੇ ਕਿਹਾ ਕਿ ਥੈਂਕ ਯੂ ਮਿਸਟਰ ਨਿਤੀਸ਼ ਕੁਮਾਰ, ਮਾਈ ਬੈਸਟ ਵਿਸ਼ਿਸ ਟੂ ਯੂ ਟੂ ਰਿਟੇਨ ਦ ਚੇਅਰ ਆਫ ਚੀਫ ਮਿਨਿਸਟਰ ਆਫ ਬਿਹਾਰ, ਗੋਡ ਬਲੈਸ ਯੂ। ਹੁਣ ਗੱਲਬਾਤ ਕਰਦੇ ਹਾਂ ਖੇਡ ਸਮਾਚਾਰ ਦੀ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਭਾਰਤ ਔਰ ਨਿਊਜ਼ੀਲੈਂਡ ਦੇ ਵਿੱਚ ਖੇਲੇ ਗਏ ਤੀਸਰੇ T20 ਮੁਕਾਬਲੇ ਦੇ ਵਿੱਚ ਭਾਰਤੀ ਕ੍ਰਿਕਟ ਟੀਮ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਸਕੋਰ ਕਾਰਡ ਅਸੀਂ ਤੁਹਾਨੂੰ ਦੱਸ ਦਈਏ ਕਿ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਹੈਗੀ ਹੈ ਔਰ ਭਾਰਤ ਵੱਲੋਂ ਰੋਹਿਤ ਸ਼ਰਮਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 40 ਗੇਂਦਾਂ ਦੇ ਵਿੱਚ 3 ਛੱਕੇ ਔਰ 6 ਛੱਕੇ ਲਗਾਉਂਦੇ ਹੋਏ 65 ਰਨ ਦਾ ਯੋਗਦਾਨ ਦਿੱਤਾ। KL ਰਾਹੁਲ ਨੇ 27 ਰਨ ਦਾ ਯੋਗਦਾਨ ਦਿੱਤਾ, ਵਿਰਾਟ ਕੋਹਲੀ 38 ਰਨ ਦੇ ਉੱਤੇ ਆਊਟ ਹੋਏ ਨੇ। ਭਾਰਤੀ ਟੀਮ ਦਾ ਕੁੱਲ ਸਕੋਰ ਸੀ 179 ਫੋਰ ਦ ਲੋਸ ਆਫ 5 ਵਿਕਟਸ ਇਨ 20 ਓਵਰਸ। 180 ਰਨਾਂ ਦਾ ਟਾਰਗੇਟ ਨਿਊਜ਼ੀਲੈਂਡ ਦੇ ਸਾਹਮਣੇ ਸੀਗਾ, 180 ਵਾਜ਼ ਅ ਟਾਰਗੇਟ ਫੋਰ ਨਿਊਜ਼ੀਲੈਂਡ। ਨਿਊਜ਼ੀਲੈਂਡ ਵੱਲੋਂ ਮਾਰਟਿਨ ਗੁਪਤਨ ਨੇ 31 ਰਨ ਬਣਾਏ ਔਰ ਕਪਤਾਨ ਕੇਨ ਵਿਲੀਅਮਸਨ ਨੇ ਸ਼ਾਨਦਾਰ ਪਾਰੀ ਖੇਲੀ, 95 ਰਨ ਦੇ ਉੱਤੇ ਕੇਨ ਵਿਲੀਅਮਸਨ ਆਊਟ ਹੋਏ। ਆਖਰੀ ਓਵਰ ਜਦੋਂ ਕਿ ਭਾਰਤੀ ਕ੍ਰਿਕਟ ਟੀਮ ਨੂੰ ਲੱਗ ਰਿਹਾ ਸੀਗਾ ਕਿ ਮੈਚ ਹੱਥੋਂ ਨਿਕਲ ਰਿਹਾ, ਆਖਰੀ ਓਵਰ ਦੇ ਵਿੱਚ 10 ਰਨਾਂ ਦੀ ਜ਼ਰੂਰਤ ਔਰ ਇਸ ਦਰਮਿਆਨ ਕੇਨ ਵਿਲੀਅਮਸਨ ਦਾ ਸ਼ਾਨਦਾਰ ਛੱਕਾ, ਲੇਕਿਨ ਮੁਹੰਮਦ ਸ਼ਾਮੀ ਨੇ ਆਖਰੀ ਓਵਰ ਦੇ ਵਿੱਚ ਜ਼ਬਰਦਸਤ ਗੇਂਦਬਾਜ਼ੀ ਕਰਕੇ ਮੈਚ ਨੂੰ ਟਾਈ ਕਰਵਾ ਦਿੱਤਾ। 179 ਔਰ 179 ਦੇ ਉੱਤੇ ਮੈਚ ਜਿਹੜਾ ਉਹ ਟਾਈ ਹੋ ਗਿਆ। ਸੁਪਰ ਓਵਰ ਦੇ ਵਿੱਚ ਰੋਹਿਤ ਸ਼ਰਮਾ ਦੀ ਆਖਰੀ 2 ਗੇਂਦਾਂ ਦੇ ਉੱਤੇ 2 ਛੱਕਿਆਂ ਦੀ ਬਦੌਲਤ ਭਾਰਤ ਨੇ ਨਾ ਸਿਰਫ ਇਹ ਤੀਸਰਾ T20 ਮੁਕਾਬਲਾ ਜਿੱਤਿਆ ਬਲਕਿ ਸੀਰੀਜ਼ ਵੀ ਜਿੱਤ ਲਈ ਹੈ। ਇਹ ਪਹਿਲਾ ਐਸਾ ਮੌਕਾ ਹੈ ਕਿ ਇੰਡੀਆ ਨੇ ਨਿਊਜ਼ੀਲੈਂਡ ਨੂੰ ਨਿਊਜ਼ੀਲੈਂਡ ਦੇ ਘਰ ਦੇ ਵਿੱਚ T20 ਸੀਰੀਜ਼ ਹਰਾਈ ਹੈ। ਵੈਸਟ ਇੰਡੀਜ਼ ਤੋਂ ਵੀ ਅੰਡਰ 19 ਵਰਲਡ ਕੱਪ ਦੇ ਵਿੱਚ ਉਹਨਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਅਸੀਂ ਇੱਥੇ ਜ਼ਰੂਰ ਦੱਸ ਦਈਏ ਕਿ ਨਿਊਜ਼ੀਲੈਂਡ ਜਿਹੜਾ ਇਹ ਮੁਕਾਬਲਾ ਹੋਇਆ ਹੈ ਉਸ ਦੇ ਵਿੱਚ ਨਿਊਜ਼ੀਲੈਂਡ ਨੇ ਨਿਊਜ਼ੀਲੈਂਡ ਨੇ ਅੱਜ ਅੰਡਰ 19 ਕ੍ਰਿਕਟ ਵਰਲਡ ਕੱਪ ਦੇ ਵਿੱਚ ਜਿੱਤ ਹਾਸਲ ਕੀਤੀ ਹੈ, ਜਦੋਂ ਕਿ ਦੋ ਗਿੰਦਾਂ ਸਿਰਫ ਬਾਕੀ ਰਹਿ ਗਈਆਂ ਸੀਗੀਆਂ। ਨਿਊਜ਼ੀਲੈਂਡ ਨੇ ਅੱਜ ਵੈਸਟ ਇੰਡੀਜ਼ ਨੂੰ 2 ਰਨਾਂ ਦੇ ਨਾਲ ਹਰਾ ਦਿੱਤਾ ਹੈ। ਇਹਦੀ ਬਦੌਲਤ ਨਿਊਜ਼ੀਲੈਂਡ ਜਿਹੜਾ ਉਹ ਸੈਮੀਫਾਈਨਲ ਦੇ ਵਿੱਚ ਪ੍ਰਵੇਸ਼ ਕਰ ਗਿਆ। ਵੈਸਟ ਇੰਡੀਜ਼ ਜਿੱਥੇ 238 ਰਨ ਬਣਾਏ ਨੇ ਉੱਥੇ ਹੀ ਨਿਊਜ਼ੀਲੈਂਡ ਨੇ ਬਣਾਏ 239 ਰਨ 8 ਵਿਕਟਾਂ ਦੇ ਨੁਕਸਾਨ ਦੇ ਉੱਤੇ। ਦੀਏ ਕਿ ਵੈਸਟ ਇੰਡੀਜ਼ ਔਰ ਆਸਟ੍ਰੇਲੀਆ ਦੀਆਂ ਟੀਮਾਂ ਜਿਹੜੀਆਂ ਨੇ ਉਹ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਚੁੱਕੀਆਂ ਨੇ। ਦੋ ਟੀਮਾਂ ਹੁਣ ਕੁਆਲੀਫਾਈ ਕਰ ਗਈਆਂ ਨੇ, ਇੱਕ ਇੰਡੀਆ ਦੀ ਟੀਮ ਜਿਹੜੀ ਹੈ ਸੈਮੀਫਾਈਨਲ ਵਾਸਤੇ ਕੁਆਲੀਫਾਈ ਕਰ ਗਈ ਹੈ, ਦੂਸਰੀ ਟੀਮ ਜੋ ਸੈਮੀਫਾਈਨਲ ਵਾਸਤੇ ਕੁਆਲੀਫਾਈ ਕੀਤੀ ਹੈ ਉਹ ਨਿਊਜ਼ੀਲੈਂਡ ਦੀ ਟੀਮ ਹੈਗੀ ਹੈ। ਇਸ ਤੋਂ ਬਾਅਦ 2 ਹਜੇ ਹੋਰ ਕੁਆਟਰ ਫਾਈਨਲ ਮੁਕਾਬਲੇ ਹੋਣੇ ਬਾਕੀ ਨੇ। ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਹੈਡਲਾਈਨਸ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਔਰ ਅੰਡਰ 19 ਕ੍ਰਿਕਟ ਵਰਲਡ ਕੱਪ ਦੇ ਵਿੱਚ ਪਾਕਿਸਤਾਨ ਔਰ ਅਫਗਾਨਿਸਤਾਨ ਦੇ ਵਿੱਚ ਇਸ ਫਰਾਈਡੇ ਨੂੰ ਜਿਹੜਾ ਉਹ ਮੁਕਾਬਲਾ ਹੋਏਗਾ, ਜੋ ਕਿ ਡਿਸਾਈਡ ਕਰੇਗਾ ਕਿ ਜੀ ਹਾਂਜੀ ਕੌਣ ਜਿਹੜਾ ਹੈ ਜੀ ਅੱਗੇ ਜਾਂਦਾ ਹੈ। ਕੁਆਟਰ ਫਾਈਨਲ ਮੁਕਾਬਲਾ ਇਹਨਾਂ ਦੋਨੋਂ ਟੀਮ 'ਚ ਹੋਏਗਾ ਔਰ ਅਗਲਾ ਹੈ ਕੁਆਟਰ ਫਾਈਨਲ ਮੁਕਾਬਲਾ ਜਿਹੜਾ ਹੈ ਉਹ ਬੰਗਲਾਦੇਸ਼ ਔਰ ਸਾਊਥ ਅਫਰੀਕਾ ਦੇ ਵਿੱਚ ਹੋਏਗਾ। ਸੋ ਕਿੱਥੇ ਬੜੀਆਂ ਬੜੀਆਂ ਟੀਮਾਂ ਜਿਹੜੀਆਂ ਨੇ ਉਹ ਬਾਹਰ ਹੋ ਗਈਆਂ। ਇੰਗਲੈਂਡ ਦੀ ਟੀਮ ਜਿਹੜੀ ਹੈ ਬਾਹਰ ਹੋ ਗਈ ਹੈ ਵਰਲਡ ਕੱਪ ਦੀ ਸੈਮੀਫਾਈਨਲ ਦੌੜ ਦੇ ਵਿੱਚੋਂ। ਆਸਟ੍ਰੇਲੀਆ ਦੀ ਟੀਮ ਜਿਹੜੀ ਉਹ ਵੀ ਬਾਹਰ ਹੋ ਗਈ ਹੈ। ਵੈਸਟ ਇੰਡੀਜ਼ ਦੀ ਜਿਹੜੀ ਟੀਮ ਹੈ ਉਹ ਵੀ ਬਾਹਰ ਹੋ ਗਈ ਹੈ। ਸੋ ਇੰਡੀਆ ਔਰ ਨਿਊਜ਼ੀਲੈਂਡ 2 ਟੀਮਾਂ ਅੱਗੇ ਪਹੁੰਚ ਗਈਆਂ ਨੇ ਔਰ 2 ਟੀਮਸ ਹਜੇ ਹੋਰ ਜਾਣਗੀਆਂ। ਬੰਗਲਾਦੇਸ਼ ਸਾਊਥ ਅਫਰੀਕਾ ਤੋਂ ਜਿਹੜਾ ਜਿੱਤੇਗਾ ਉਹ ਅੱਗੇ ਜਾਏਗਾ ਔਰ ਅਫਗਾਨਿਸਤਾਨ ਔਰ ਪਾਕਿਸਤਾਨ ਦੀ ਟੀਮ ਤੋਂ ਜਿਹੜਾ ਜਿੱਤੇਗਾ ਉਹ ਵੀ ਅੱਗੇ ਸੈਮੀਫਾਈਨਲ ਦੇ ਵਿੱਚ ਜਾਏਗਾ। ਸੋ ਪ੍ਰੋਗਰਾਮ ਤੁਸੀਂ ਸੁਣ ਰਹੇ ਹੈਗੇ ਹੋ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ। ਮੈਂ ਕਾਲਸ ਵੀ ਤੁਹਾਡੀਆਂ ਔਨ ਦੀਅਰ ਕਰਨ ਜਾ ਰਿਹਾ, ਜਿਸ ਆਰਡਰ 'ਚ ਕਾਲਸ ਆਈਆਂ ਨੇ ਉਸ ਆਰਡਰ 'ਚ ਅਸੀਂ ਔਨ ਦੀਅਰ ਕਰਨ ਜਾ ਰਹੇ ਹਾਂ। ਤਾਰਿਕ ਸਾਹਿਬ ਤੁਹਾਡੀ ਕਾਲ ਔਨ ਦੀਅਰ ਕਰਾਂਗੇ, ਪੁਰਸ਼ੋਤਮ ਮਾਹੀ ਸਾਹਿਬ ਤੁਹਾਡੀ ਕਾਲ ਔਨ ਦੀਅਰ ਕੀਤੀ ਜਾਏਗੀ, ਬਨਾਰਸੀ ਸਾਹਿਬ ਤੁਹਾਡੀ ਕਾਲ ਔਨ ਦੀਅਰ ਕੀਤੀ ਜਾਏਗੀ। ਲੇਕਿਨ ਉਸ ਤੋਂ ਪਹਿਲਾਂ ਅਸੀਂ ਇੱਕ ਛੋਟੀ ਜਿਹੀ ਇੱਥੇ ਬ੍ਰੇਕ ਲੈਣ ਜਾ ਰਹੇ ਹੈਗੇ, ਛੋਟੀ ਜਿਹੀ ਰਿਕਾਰਡਡ ਬ੍ਰੇਕ, ਔਰ ਇਸ ਰਿਕਾਰਡਡ ਬ੍ਰੇਕ ਦੇ ਫੌਰਨ ਬਾਅਦ ਤੁਹਾਡੀਆਂ ਜਿਹੜੀਆਂ ਕਾਲਸ ਨੇ ਉਹ ਅਸੀਂ ਔਨ ਦੀਅਰ ਕਰਾਂਗੇ। ਜੀ ਸੁਵੀਨਾ ਜੀ, ਤੁਸੀਂ ਸਪੌਂਸਰ ਅਨਾਊਂਸ ਕਰ ਦਿਓ ਔਰ ਛੋਟੀ ਜਿਹੀ ਰਿਕਾਰਡਡ ਬ੍ਰੇਕ ਤੋਂ ਬਾਅਦ ਕਾਲਸ ਅਸੀਂ ਔਨ ਦੀਅਰ ਕਰਨ ਜਾ ਰਹੇ ਹਾਂ ਸਾਰੇ ਕਾਲਰ ਜੀ।
ਜੀ ਪ੍ਰੋਗਰਾਮ ਦੇ ਸਿੱਟੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਵੈਟੀ ਲਵ ਵਿਦ ਸਪੀਡ ਐਂਡ ਸਨੈਕ। ਵੈਟੀ ਲਵ ਵਿਦ ਲਈ ਖੋਜ ਖਬਰੀ ਇਹ ਹੈ ਕਿ 50 ਸਨੀਵੇਲ ਗੇਟ ਬੋਵੇਡ ਐਂਡ ਮਾਊਂਟੇਨਸ ਇੰਟਰਸੈਕਸ਼ਨ ਤੇ ਲੋਕੇਟਿਡ ਫਟੀਨੋਸ ਪਲਾਜ਼ਾ ਦੇ ਸਾਹਮਣੇ ਵੈਟੀ ਲਵਰਸ ਇਜ਼ ਅ ਪਿਓਰ 100% ਵੈਜੀਟੇਰੀਅਨ ਰੈਸਟੋਰੈਂਟ। ਸਪੈਸ਼ਲ ਜੈਨ ਫੂਡ ਐਂਡ ਸਵਾਮੀ ਨਾਰਾਇਣ ਫਾਲੋਅਰਸ ਲਈ ਵੀ ਸਪੈਸ਼ਲ ਖਾਣੇ ਦੀ ਸੁਵਿਧਾ ਜਿਹੜੀ ਹੈ ਉਹ ਇੱਥੇ ਉਪਲਬਧ ਹੈ। ਕਿਸੇ ਵੀ ਤਰ੍ਹਾਂ ਦਾ ਸਰੋਤਿਓ ਪੀਜ਼ਾ ਹੋਵੇ, ਚੀਜ਼ ਪੀਜ਼ਾ, ਵੈਜੀ ਪੀਜ਼ਾ, ਜ਼ਕੀਨੀ ਪੀਜ਼ਾ, ਕਲਕਾ ਪੀਜ਼ਾ, ਮੀਨ ਪੀਜ਼ਾ, ਕਿਸੇ ਵੀ ਤਰ੍ਹਾਂ ਦਾ ਲਾਰਜ ਪੀਜ਼ਾ 3 ਟੋਪਿੰਗਸ ਦੇ ਨਾਲ ਤੁਹਾਡਾ ਹੋ ਸਕਦਾ ਸਿਰਫ $19 ਦੇ ਵਿੱਚ। ਤੇ ਵੈਜੀ ਸੋਇਆ ਨਗੇਟਸ ਐਂਡ ਮੀਨ ਬਰਗਰ ਵੀ ਤੁਸੀਂ ਜ਼ਰੂਰ ਇੱਥੇ ਟਰਾਈ ਕਰਿਓ, ਬਹੁਤ ਹੀ ਸਵਾਦਿਸ਼ਟ ਇਹਨਾਂ ਦਾ ਖਾਣਾ। 905-789-8899 ਇਸ ਦਾ ਨੰਬਰ ਟੂ ਕਾਲ, 905-799-8899। ਮੈਡਮ ਹੀ ਹੋਮਸ ਲੈ ਕੇ ਆ ਰਹੇ ਨੇ ਜੀ ਨਿਊਲੀ ਡਿਜ਼ਾਈਨ ਕਲੈਕਸ਼ਨ ਆਫ ਵੈਰੀ ਅਫੋਰਡੇਬਲ ਟਾਊਨ ਹਾਊਸਿਸ ਐਂਡ ਡਿਟੈਚਡ ਹੋਮਸ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਦੇ ਨਜ਼ਦੀਕ ਸ਼ਾਪਿੰਗ ਪਲਾਜ਼ਾਸ ਹੋਣ, ਰੈਕ੍ਰੀਏਸ਼ਨ ਲਈ ਐਕਟੀਵਿਟੀਜ਼ ਹੋਣ, ਸਕੂਲਸ ਹੋਣ ਤੇ ਪਲੈਂਟੀ ਆਫ ਗ੍ਰੀਨ ਸਪੇਸ ਹੋਵੇ, ਅੱਜ ਹੀ ਆਪਣੇ ਆਪ ਨੂੰ ਰਜਿਸਟਰ ਕਰਵਾਓ ਐਟ madamihomes.com। ਫਾਈਨੈਂਸ਼ੀਅਲ ਪਲਾਨਿੰਗ, ਰਿਟਾਇਰਮੈਂਟ ਇਨਕਮ, ਸਟੇਟ ਕ੍ਰੀਏਸ਼ਨ ਸੰਬੰਧੀ ਹੋਵੇ ਕੋਈ ਵੀ ਚਿੰਤਾ ਤਾਂ ਬੇਫਿਕਰ ਹੋ ਕੇ ਤੁਸੀਂ ਜਾਣਾ ਜੀ ਇੰਸ਼ੋਰੈਂਸ ਡੀਪੋ, ਆਪਣੀਆਂ ਚਿੰਤਾਵਾਂ ਤੇ ਲਾਉਣ ਪੂਰਨ ਵਿਰਾਮ। 2682 ਵਿਦ ਲਿੰਕਡਨ ਐਵੀਨਿਊ, HOBCO ਇਸ ਦੀ ਐਡਰੈਸ। ਜਿਹੜੀ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 416-745-0111 ਤੇ ਇੰਸ਼ੋਰੈਂਸ ਡੀਪੋ ਨੂੰ 416-475-0111। ਮੈਸਾ ਦੀ ਜੇਕਰ ਤੁਸੀਂ ਕੋਈ ਵੀ ਕਾਰ ਖਰੀਦਣੀ ਹੈ ਤਾਂ ਤੁਸੀਂ ਬ੍ਰੈਂਪਟਨ ਆਟੋਮਾਲ ਵਿੱਚ ਲੋਕੇਟਡ 15 ਵੈਨਕਰ ਡਰਾਈਵ ਜ਼ਰੂਰ ਪਹੁੰਚਣਾ ਹੈ, ਜਾਂ ਫਿਰ ਕਾਲ ਤੁਸੀਂ ਕਰ ਸਕਦੇ ਹੋ ਜਨਰਲ ਮੈਨੇਜਰ ਮਨਜਿੰਦਰ ਸੰਧੂ ਹੋਰਾਂ ਨੂੰ ਐਟ 905-459-0290 905-409-0290 ਤੇ। ਪ੍ਰਾਪਰਟੀ ਐਂਡ ਇਨਵੈਸਟਮੈਂਟ ਰਿਲੇਟਡ ਕੋਈ ਵੀ ਮਨ ਵਿੱਚ ਸਵਾਲ ਉੱਠੇ ਤਾਂ ਬਹੁਤ ਹੀ ਆਨੈਸਟ ਐਂਡ ਡੈਡੀਕੇਟਡ ਰੀਅਲਟਰ ਨੀਤੋ ਮਾਨ ਜੀ ਨੂੰ ਜ਼ਰੂਰ ਤੁਸੀਂ ਕਾਲ ਕਰੋ ਐਟ 416-878-6466 ਤੇ, 416-878-6466 ਤੇ। ਸੈਲ ਐਂਡ ਟੈਲ ਮੋਬਾਈਲ ਫੋਨ ਤੁਸੀਂ ਲੈਣੇ ਨੇ, ਫੋਨ ਐਕਸੈਸਰੀਜ਼ ਤੁਹਾਨੂੰ ਚਾਹੀਦੀਆਂ ਨੇ, ਬਿਹਤਰੀਨ ਡਾਟਾ ਪਲਾਨ ਦੀਆਂ ਬੈਸਟ ਡੀਲਸ ਲਈ ਅੱਜ ਹੀ ਤੁਸੀਂ ਸੰਪਰਕ ਕਰਨਾ ਜੀ ਸੈਲ ਐਂਡ ਟੈਲ ਨੂੰ, ਜੋ ਤੁਹਾਨੂੰ 3 ਲੋਕੇਸ਼ਨ ਤੋਂ ਸਰਵ ਕਰਦੇ ਹਨ। ਬ੍ਰੈਂਪਟਨ ਲੋਕੇਸ਼ਨ ਲਈ ਕਾਲ ਤੁਸੀਂ ਕਰੋ 905-497-6661। ਬੁਵੇਰ ਐਂਡ ਮੈਕਲੋਗਲਿਨ ਰੋਡ ਇਸ ਦ ਮੇਜਰ ਇੰਟਰਸੈਕਸ਼ਨ। ਮਿਸਾਗਰ ਲੋਕੇਸ਼ਨ ਲਈ ਕਾਲ ਤੁਸੀਂ ਕਰੋ 905-795-9541 ਤੇ। ਡੇਰੀ ਐਂਡ ਮੈਕਲੋਗਲਿਨ ਇਸ ਦ ਮੇਜਰ ਇੰਟਰਸੈਕਸ਼ਨ। ਨਵਾਂ ਪਲਾਨ ਜੇਕਰ ਤੁਸੀਂ ਐਕਟੀਵੇਟ ਕਰਾਉਂਦੇ ਹੋ ਤੇ ਤੁਹਾਨੂੰ $25 ਦਾ ਕ੍ਰੈਡਿਟ ਜਿਹੜਾ ਫ੍ਰੀ ਮਿਲਦਾ। ਸਿਰਫ ਬ੍ਰੈਂਪਟਨ ਲੋਕੇਸ਼ਨ ਤੁਸੀਂ ਪਹੁੰਚਣਾ, Bouvet and McLaughlin Road, the intersection hai. Unit 18-10088 McLaughlin Road, Brampton is the address. 905-497-6861 is the number. Is the naal lene ek choti ji recorded break.
You are listening to WTOR 770 AM, Youngstown, Toronto.
खुशखबरी हुण तुहानूं अपने प्यारियां नूं पैसे भेजण लई किते जाण दी लोड़ नहीं। Zoom ने पैसे भेजण दी प्रक्रिया नूं बहुत आसान कर दिता है। XOOM Zoom अपने फोन ते XOOM ऐप डाउनलोड करो अते अपनी उंगली दे एक इशारे नाल पैसे भारत पाकिस्तान भेजो। Zoom XOOM मनी ट्रांसफर भारत दीआं मुख बैंकां विच पैसे सीधे तौर ते ट्रांसफर करन दी सहूलत दिंदा है, नाल ही कैश पिकअप करो। याद रखो, डालर दा वधिया रेट, आसान अते फास्ट सर्विस अते पैसे भेजो बिना किसी कमीशन ते। XOOM Zoom एक पेपल सर्विस, तेज अते सुरक्षित मनी ट्रांसफर। Zoom XOOM ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀਕੈਂਪਸ, ਪਲੀਟਡ ਸ਼ੇਡਸ। ਇਸ ਤੋਂ ਇਲਾਵਾ